ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਖੁਦਾਵੰਦ ਦੇ ਬਚਨ ਦੇ ਵਿੱਚ ਜੋ ਅਸੀਂ ਅੱਜ ਦੇਖਣ ਜਾ ਰਹੇ ਉਹ ਹੈ ਰੋਮੀਓ ਦਾ 11 ਬਾਪ ਦੀ 1 ਤੋਂ ਲੈ ਕੇ 36 ਆਏ ਤੱਕ। ਅੱਜ ਦਾ ਵਿਸ਼ਾ ਹੈ ਪਰਮੇਸ਼ਵਰ ਦਾ ਬਚਨ ਨੇਮ ਵਫਾਦਾਰੀ ਦੇ ਵਿੱਚ ਖੜ੍ਹਾ ਹੈ। ਆਓ ਇਸਰਾਇਲ ਦੇ ਬਾਰੇ ਗੱਲ ਕਰੀਏ। ਜਿਵੇਂ ਹੀ ਅਸੀਂ ਅਧਿਆਇ 11 ਵਿੱਚ ਜਾਂਦੇ ਹਾਂ ਸਾਨੂੰ ਇਸਰਾਇਲ ਦੀ ਸਥਿਤੀ ਬਾਰੇ ਸੋਚਣਾ ਪਵੇਗਾ, ਨਾ ਸਿਰਫ ਪਿਛਲੇ ਸਮੇਂ ਵਿੱਚ ਸਗੋਂ ਹੁਣ ਅਤੇ ਭਵਿੱਖ ਵਿੱਚ ਵੀ। ਕੀ ਪਰਮੇਸ਼ਵਰ ਦੀਆਂ ਯੋਜਨਾਵਾਂ ਅਤੇ ਉਦੇਸ਼ਾਂ ਵਿੱਚ ਇਸਰਾਇਲ ਦੀ ਕੋਈ ਨਿਰੰਤਰ ਭੂਮਿਕਾ ਹੈ? ਇਹ ਪਹਿਲਾਂ ਹੁੰਦਾ ਸੀ ਕਿ ਰੋਮੀਆਂ ਦਾ 9:9-11 ਵਿੱਚ ਸਭ ਤੋਂ ਵਿਵਾਦਪੂਰਨ ਜਿਹੜੀ ਚੀਜ਼ ਸੀ ਪਰਮੇਸ਼ਵਰ ਦੀ ਪ੍ਰਭੂ ਸੱਤਾ ਦੀ ਚੋਣ ਸੀ। ਪਰ ਪਿਛਲੇ ਕੁਝ ਸਾਲਾਂ ਵਿੱਚ ਮੈਨੂੰ ਲੱਗਦਾ ਹੈ ਕਿ ਪਰਮੇਸ਼ਵਰ ਦੀਆਂ ਯੋਜਨਾਵਾਂ ਅਤੇ ਉਦੇਸ਼ਾਂ ਵਿੱਚ ਇਸਰਾਇਲ ਦੀ ਸਥਿਤੀ ਨੇ ਇਸ ਨੂੰ ਪਛਾੜ ਦਿੱਤਾ ਹੈ। ਪਿਛਲੇ ਕੁਝ ਸਾਲਾਂ ਦੀਆਂ ਘਟਨਾਵਾਂ ਅਤੇ ਗਾਜ਼ਾ ਅਤੇ ਆਧੁਨਿਕ ਸਮੇਂ ਦੇ ਇਸਰਾਇਲ ਵਿਚਕਾਰ ਟਕਰਾਅ ਨੇ ਇਸਰਾਇਲ ਬਾਰੇ ਕਿਸੇ ਵੀ ਗੱਲ ਨੂੰ ਖਤਰੇ ਦਾ ਇੱਕ ਖਾਸ ਰੂਪ ਦਿੱਤਾ ਹੈ। ਅਤੇ ਫਿਰ ਵੀ ਇਸਰਾਇਲ ਦੀ ਸਥਿਤੀ ਉਹ ਹੈ ਜਿਸ ਬਾਰੇ ਪੌਲੁਸ ਅਧਿਆਇ 9 ਦੀ ਸ਼ੁਰੂਆਤ ਤੋਂ ਹੀ ਗੱਲ ਕਰ ਰਿਹਾ ਹੈ। ਜਿਸ ਸਮੇਂ ਪੌਲੁਸ ਲਿਖ ਰਿਹਾ ਸੀ ਉਸ ਸਮੇਂ ਜ਼ਿੰਦਾ ਇਸਰਾਇਲ ਦੇ ਜ਼ਿਆਦਾਤਰ ਲੋਕ ਰੋਮੀਆਂ ਦੇ ਪਹਿਲੇ 8 ਅਧਿਆਵਾਂ ਵਿੱਚ ਉਹ ਜੋ ਸਿਖਾ ਰਿਹਾ ਸੀ ਉਸ ਨੂੰ ਪੂਰੀ ਤਰ੍ਹਾਂ ਰੱਦ ਕਰ ਦੇਣਗੇ ਅਤੇ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ। ਅਧਿਆਇ 1-8 ਵਿੱਚ ਪੌਲੁਸ ਦੀ ਖੁਸ਼ਖਬਰੀ ਅਤੇ ਮਸੀਹ ਯਿਸੂ ਬਾਰੇ ਦਾਅਵੇ ਯਹੂਦੀਆਂ ਦੁਆਰਾ ਯਿਸੂ ਨੂੰ ਮੁਕਤੀਦਾਤਾ ਅਤੇ ਪ੍ਰਭੂ ਵਜੋਂ ਸਵੀਕਾਰ ਕਰਨ ਤੋਂ ਇਨਕਾਰ ਕਰਨ ਨਾਲ ਕਿਵੇਂ ਮੇਲ ਖਾਂਦੇ ਹਨ ਉਦੋਂ ਅਤੇ ਹੁਣ। ਕੀ ਪਰਮੇਸ਼ਵਰ ਦਾ ਵਚਨ ਕਿਸੇ ਤਰ੍ਹਾਂ ਅਸਫਲ ਹੋਇਆ ਹੈ ਜਾਂ ਕਿ ਪਰਮੇਸ਼ਵਰ ਨੇ ਕਿਸੇ ਤਰ੍ਹਾਂ ਆਪਣੇ ਲੋਕਾਂ ਨੂੰ ਰੱਦ ਕਰ ਦਿੱਤਾ ਹੈ? ਇਹ ਉਹ ਮੁੱਦਾ ਹੈ ਜਿਸ ਨਾਲ ਪੌਲੁਸ ਅਧਿਆਇ 9-11 ਵਿੱਚ ਨਜਿੱਠ ਰਿਹਾ ਹੈ। ਅਤੇ ਪਿਛਲੇ 2 ਹਫ਼ਤਿਆਂ ਵਿੱਚ ਅਸੀਂ ਦੇਖਿਆ ਹੈ ਕਿ ਪਰਮੇਸ਼ਵਰ ਦਾ ਵਚਨ ਅਸਫਲ ਨਹੀਂ ਹੋਇਆ ਹੈ, ਸਗੋਂ ਪਰਮੇਸ਼ਵਰ ਦਾ ਵਚਨ ਕੜਾ ਹੈ। ਪਰਮੇਸ਼ਵਰ ਦਾ ਵਚਨ ਜਿਹੜਾ ਆਪਣੀ ਜਗ੍ਹਾ 'ਤੇ ਖੜਾ ਹੈ। ਅਧਿਆਇ 9 ਵਿੱਚ ਪਰਮੇਸ਼ਵਰ ਦਾ ਵਚਨ ਉਸਦੀ ਸਰਵਸ਼ਕਤੀਮਾਨ ਚੋਣ ਵਿੱਚ ਖੜਾ ਹੈ। ਵਰਸ ਆਇਤ 6-13 ਵਿੱਚ, ਉਸ ਤੋਂ ਬਾਅਦ ਆਇਤ 14-18 ਵਿੱਚ ਪਰਮੇਸ਼ਵਰ ਦਾ ਵਚਨ ਉਸਦੀ ਸਰਵਸ਼ਕਤੀਮਾਨ ਦਇਆ ਵਿੱਚ ਖੜਾ ਹੈ। ਫਿਰ ਆਇਤ 19-24 ਪਰਮੇਸ਼ਵਰ ਦਾ ਵਚਨ ਉਸਦੀ ਸਰਵਸ਼ਕਤੀਮਾਨ ਬੁੱਧੀ ਦੇ ਵਿੱਚ ਖੜਾ ਹੈ। ਫਿਰ ਉਸ ਤੋਂ ਬਾਅਦ ਆਇਤ 25-29 ਪਰਮੇਸ਼ਵਰ ਦਾ ਵਚਨ ਸ਼ਾਸਤਰ ਸੰਬੰਧੀ ਪੂਰਤੀ ਵਿੱਚ ਖੜਾ ਹੈ। ਫਿਰ ਉਸ ਤੋਂ ਬਾਅਦ 30-33 ਪਰਮੇਸ਼ਵਰ ਦਾ ਵਚਨ ਖੜਾ ਹੈ ਪਰ ਬਹੁਤ ਸਾਰੇ ਠੋਕਰ ਖਾਂਦੇ ਹਨ। ਪਿਛਲੇ ਹਫ਼ਤੇ ਅਧਿਆਇ 10 ਵਿੱਚ ਅਸੀਂ ਦੇਖਿਆ ਸੀ ਆਇਤ 1-4 ਪਰਮੇਸ਼ਵਰ ਦਾ ਵਚਨ ਧਾਰਮਿਕਤਾ ਵਿੱਚ ਖੜਾ ਹੈ ਜੋ ਇਹ ਪ੍ਰਗਟ ਕਰਦਾ ਹੈ। 5-10 ਆਇਤ ਪਰਮੇਸ਼ਵਰ ਦਾ ਵਚਨ ਨੇੜੇ ਦੇ ਸੰਦੇਸ਼ ਵਿੱਚ ਖੜਾ ਹੈ। ਆਇਤ 11-13 ਪਰਮੇਸ਼ਵਰ ਦਾ ਵਚਨ ਉਹਨਾਂ ਸਾਰਿਆਂ ਲਈ ਵਾਅਦੇ ਵਿੱਚ ਖੜਾ ਹੈ ਜਿਨ੍ਹਾਂ ਨੂੰ ਬੁਲਾਉਂਦੇ ਹਨ। ਅਤੇ ਪਰਮੇਸ਼ਵਰ ਦਾ ਵਚਨ ਇੱਕ ਸੰਦੇਸ਼ ਵਿੱਚ ਖੜਾ ਹੈ ਕਿ ਇਸਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ। ਆਇਤ 14-17 ਉਸ ਤੋਂ ਬਾਅਦ 18-21 ਦੇ ਵਿੱਚ ਪਰਮੇਸ਼ਵਰ ਦਾ ਵਚਨ ਉਦੋਂ ਵੀ ਖੜਾ ਹੈ ਜਦੋਂ ਲੋਕ ਇਸ ਨੂੰ ਰੱਦ ਕਰਦੇ ਹਨ। ਹੁਣ 2 ਅਧਿਆਵਾਂ ਵਿੱਚ ਅਸੀਂ ਦੇਖਿਆ ਕਿ ਪਰਮੇਸ਼ਵਰ ਦਾ ਵਚਨ ਖੜਾ ਹੈ ਅਤੇ ਉਸਦੇ ਵਾਅਦੇ ਪੱਕੇ ਹਨ। ਅਸੀਂ ਦੇਖਿਆ ਕਿ ਪ੍ਰਭੂ ਸੱਤਾ ਚੋਣ ਅਤੇ ਮਨੁੱਖੀ ਜ਼ਿੰਮੇਵਾਰੀ ਵਿੱਚ ਪਰਮੇਸ਼ਵਰ ਦੀਆਂ ਯੋਜਨਾਵਾਂ ਉਸਦੀ ਚੰਗੀ ਅਤੇ ਪ੍ਰਸੰਨ ਕਰਨ ਵਾਲੀ ਇੱਛਾ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਇਕੱਠੇ ਕੰਮ ਕਰਦੀਆਂ ਹਨ। ਅਧਿਆਇ 11 ਵਿੱਚ ਪੌਲੁਸ ਚੀਜ਼ਾਂ ਨੂੰ ਹੋਰ ਤਿੱਖਾ ਕਰਦਾ ਹੈ ਕਿਉਂਕਿ ਅਧਿਆਇ 9-10 ਵਿੱਚ ਕਹੀਆਂ ਸਾਰੀਆਂ ਗੱਲਾਂ ਦੇ ਬਾਵਜੂਦ ਅਜੇ ਵੀ ਇਸਰਾਇਲ ਉੱਤੇ ਇੱਕ ਪ੍ਰਸ਼ਨ ਚਿੰਨ੍ਹ ਹੈ। 11 ਦੀ ਇਕਾਇਤ ਪੌਲੁਸ ਪੁੱਛਦਾ ਹੈ ਕਿ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਰੱਦ ਕਰ ਦਿੱਤਾ ਹੈ? ਜੇਕਰ ਉਸਦਾ ਵਚਨ ਅਸਫਲ ਨਹੀਂ ਹੋਇਆ ਹੈ ਤਾਂ ਉਸਨੇ ਆਪਣੇ ਲੋਕਾਂ ਨੂੰ ਰੱਦ ਕਰ ਦਿੱਤਾ ਹੈ। ਉਹ ਜ਼ੋਰਦਾਰ ਢੰਗ ਨਾਲ ਜਵਾਬ ਦਿੰਦਾ ਹੈ, ਕਿਸੇ ਵੀ ਤਰੀਕੇ ਨਾਲ ਨਹੀਂ। ਅਤੇ ਇਸ ਅਧਿਆਇ ਵਿੱਚ ਦੇਖਾਂਗੇ ਕਿ ਪਰਮੇਸ਼ਵਰ ਦਾ ਵਚਨ ਨੀਮ ਵਫਾਦਾਰੀ ਦੇ ਵਿੱਚ ਖੜਾ ਹੈ। ਇਹ ਇੱਕ ਵੱਡਾ ਸਵਾਲ ਹੈ, ਇਸਰਾਇਲ ਲਈ ਪਰਮੇਸ਼ਵਰ ਦੀ ਯੋਜਨਾ ਕੀ ਹੈ? ਖੈਰ, ਇਸ ਹਵਾਲੇ ਵਿੱਚ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਲਈ 3 ਮੁੱਖ ਸੰਭਾਵਨਾਵਾਂ ਕੀ ਹਨ ਇਹ ਦੱਸਣ ਦੀ ਕੋਸ਼ਿਸ਼ ਕਰਨਾ ਚਾਹੁੰਦਾ ਹਾਂ। ਬਹੁਤ ਸਾਰੀਆਂ ਸੂਖਮਤਾਵਾਂ ਹਨ ਅਤੇ ਇਸ ਲਈ ਮੈਂ ਮੁੱਖ ਵਿਚਾਰਾਂ ਨੂੰ ਦੇਣ ਲਈ ਇਹ ਬਹੁਤ ਆਮ ਸ਼ਬਦਾਂ ਵਿੱਚ ਕਰ ਰਿਹਾ ਹਾਂ। ਮੈਨੂੰ ਇਹ ਵੀ ਕਹਿਣਾ ਚਾਹੀਦਾ ਹੈ ਕਿ ਚੰਗੇ ਠੋਸ ਬਾਈਬਲ ਅਧਿਆਪਕ ਹਨ ਜੋ ਇਹਨਾਂ ਵਿੱਚੋਂ ਹਰ ਇੱਕ ਵਿਕਲਪ ਦਾ ਸਮਰਥਨ ਕਰਦੇ ਹਨ। ਵਿਕਲਪ 1, ਪਹਿਲਾ ਵਿਕਲਪ ਇਹ ਹੈ ਕਿ ਇਸਰਾਇਲ ਅਤੇ ਚਰਚ ਵੱਖਰੇ ਵੱਖਰੇ ਹਨ ਅਤੇ ਇੱਕ ਦਿਨ ਅਜੇ ਆਉਣਾ ਹੈ ਜਦੋਂ ਇਸਰਾਇਲ ਦੀ ਰਾਸ਼ਟਰੀ ਬਹਾਲੀ ਹੋਵੇਗੀ ਅਤੇ ਇਸਰਾਇਲ ਨਸਲੀ ਇਸਰਾਇਲ ਨੂੰ ਮਸੀਹ ਵੱਲ ਵੱਡੇ ਪੱਧਰ 'ਤੇ ਮੋੜਿਆ ਜਾਵੇਗਾ। ਇਸਰਾਇਲ ਚਰਚ ਦੇ ਨਾਲ ਬੈਠੇਗਾ ਅਤੇ ਆਉਣ ਵਾਲੇ ਯੁੱਗ ਵਿੱਚ ਇਸਰਾਇਲ ਲਈ ਇੱਕ ਵਿਸ਼ੇਸ਼ ਭੂਮਿਕਾ ਹੋਵੇਗੀ। ਜੇਕਰ ਤੁਸੀਂ ਡਿਸਪੈਂਸ਼ਨ ਨਾਲ ਧਰਮ ਸ਼ਾਸਤਰ ਤੋਂ ਜਾਣੂ ਹੋ ਤਾਂ ਇਹ ਤੁਹਾਡੇ ਲਈ ਜਾਣੂ ਹੋ ਸਕਦਾ ਹੈ। ਵਿਕਲਪ ਦੋ, ਦੂਜਾ ਵਿਕਲਪ, ਭਵਿੱਖ ਵਿੱਚ ਨਸਲੀ ਯਹੂਦੀਆਂ ਦੇ ਪ੍ਰਭੂ ਯਿਸੂ ਮਸੀਹ ਵੱਲ ਵੱਡੇ ਪੱਧਰ 'ਤੇ ਮੁੜਨ ਦੀ ਉਮੀਦ ਕਰਦਾ ਹੈ, ਪਰ ਇਸ ਵਿਚਾਰ ਦਾ ਵਿਰੋਧ ਕਰਦਾ ਹੈ ਕਿ ਇਹ ਨਸਲੀ ਇਸਰਾਇਲ ਲਈ ਇੱਕ ਨਿਰੰਤਰ ਵੱਖਰੀ ਰਾਸ਼ਟਰੀ ਭੂਮਿਕਾ ਨੂੰ ਦਰਸਾਉਂਦਾ ਹੈ। ਇਸ ਵਿਚਾਰ ਵਿੱਚ ਚਰਚ ਅਤੇ ਇਸਰਾਇਲ ਵੱਖਰੇ ਵੱਖਰੇ ਨਹੀਂ ਹਨ, ਪਰ ਇੱਕ ਹਕੀਕਤ ਇੱਕ ਲੋਕ ਬਣਦੇ ਹਨ। ਜਿਵੇਂ ਕਿ ਯਹੂਦੀ ਦਾ ਸਮੂਹਿਕ ਧਰਮ ਪਰਿਵਰਤਨ ਹੁੰਦਾ ਹੈ, ਉਹਨਾਂ ਨੂੰ ਚਰਚ ਦੇ ਅੰਦਰ ਪਰਮਾਤਮਾ ਦੇ ਲੋਕਾਂ ਵਜੋਂ ਸ਼ਾਮਲ ਕੀਤਾ ਜਾਂਦਾ ਹੈ, ਜੋ ਇੱਕ ਰਾਸ਼ਟਰੀ ਭਾਈਚਾਰੇ ਵਜੋਂ ਸਥਾਪਿਤ ਨਹੀਂ ਹੁੰਦਾ। ਤੀਜਾ ਵਿਕਲਪ ਇਹ ਹੈ ਕਿ ਯਹੂਦੀਆਂ ਨੂੰ ਪੌਲੁਸ ਦੇ ਦਿਨਾਂ ਤੋਂ ਲੈ ਕੇ ਅੰਤਿਮ ਦਿਨ ਤੱਕ ਬਾਕੀ ਸਾਰਿਆਂ ਵਾਂਗ ਹੀ ਬਚਾਇਆ ਜਾਵੇਗਾ। ਉਹ ਇੱਕ ਬਕੀਆ ਹਨ। ਜਦੋਂ ਪੌਲੁਸ ਸਾਰੇ ਇਸਰਾਇਲ ਦੇ ਬਚਾਏ ਜਾਣ ਬਾਰੇ ਗੱਲ ਕਰਦਾ ਹੈ ਤਾਂ ਉਸ ਦਾ ਮਤਲਬ ਹੈ ਆਪਣੇ ਵਰਗੇ ਸਾਰੇ ਬਕੀਆ ਲੋਕ ਅਤੇ ਕੋਈ ਵੀ ਯਹੂਦੀ ਵਿਅਕਤੀ ਜੋ ਪਿਛਲੇ ਹਫ਼ਤੇ ਬਚਾਇਆ ਗਿਆ ਸੀ, ਸਾਰੇ ਸੱਚੇ ਇਸਰਾਇਲ ਵਿੱਚ ਇਹ ਜਿਵੇਂ ਕਿ ਹਨ। ਇਸ ਲਈ ਤੁਹਾਡੇ ਤਿੰਨ ਵਿਕਲਪ ਹਨ ਜੋ ਕਿ ਕਾਫ਼ੀ ਸਪੱਸ਼ਟ ਤੌਰ 'ਤੇ ਖਿੱਚੇ ਗਏ ਹਨ। ਤੁਸੀਂ ਕੀ ਸੋਚਦੇ ਹੋ? ਇਹਨਾਂ ਵਿੱਚੋਂ ਕਿਹੜਾ ਵਿਕਲਪ ਇਸ ਅਧਿਆਇ ਵਿੱਚ ਪੌਲੁਸ ਦੁਆਰਾ ਕਹੀ ਗਈ ਗੱਲ ਨਾਲ ਸਭ ਤੋਂ ਨੇੜਿਓਂ ਮੇਲ ਖਾਂਦਾ ਹੈ? ਖੈਰ, ਇਸ ਪਿਛੋਕੜ ਦੇ ਨਾਲ ਅਤੇ ਇਹਨਾਂ ਵਿਕਲਪਾਂ ਨੂੰ ਸਾਹਮਣੇ ਰੱਖ ਕੇ ਆਓ ਦੇਖੀਏ ਕਿ ਪੌਲੁਸ ਆਪਣੇ ਸਵਾਲ ਦਾ ਜਵਾਬ ਕਿਵੇਂ ਦਿੰਦਾ ਹੈ। ਕੀ ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਰੱਦ ਕਰ ਦਿੱਤਾ ਹੈ? ਜਾਂ ਤਾਂ ਯਾਦ ਰੱਖੋ ਕਿ ਇਹ ਸਾਡੇ ਲਈ ਇੱਕ ਲਾਈਵ ਸਵਾਲ ਹੈ, ਕਿਉਂਕਿ ਅਸੀਂ ਪਰਮੇਸ਼ੁਰ ਦੇ ਲੋਕ ਹਾਂ ਅਤੇ ਸੰਭਵ ਤੌਰ 'ਤੇ ਜੇਕਰ ਪਰਮੇਸ਼ੁਰ ਆਪਣੇ ਲੋਕਾਂ ਇਸਰਾਇਲ ਨੂੰ ਰੱਦ ਕਰ ਸਕਦਾ ਹੈ ਤਾਂ ਉਹ ਸਾਨੂੰ ਰੱਦ ਕਰ ਸਕਦਾ ਹੈ। ਇਸ ਲਈ ਇਸ ਦੇ ਵੱਡੇ ਅਰਥ ਹਨ। ਕੀ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਰੱਦ ਕਰ ਦਿੱਤਾ ਹੈ? ਪੌਲੁਸ ਜਵਾਬ ਦਿੰਦਾ ਹੈ, ਕਦੇ ਵੀ ਨਹੀਂ। ਅਸੀਂ ਅਧਿਆਇ 9 ਵਿੱਚ ਦੇਖਿਆ ਸੀ ਕਿ ਪਰਮੇਸ਼ੁਰ ਦੇ ਸ਼ਬਦ ਪ੍ਰਭੂ ਸੱਤਾ ਦੀ ਕਿਰਪਾ ਵਿੱਚ ਖੜ੍ਹੇ ਹਨ। ਅਸੀਂ ਅਧਿਆਇ 10 ਵਿੱਚ ਦੇਖਿਆ ਕਿ ਪਰਮੇਸ਼ੁਰ ਦਾ ਵਚਨ ਖੜ੍ਹਾ ਹੈ ਅਤੇ ਜਵਾਬ ਦੀ ਮੰਗ ਕਰਦਾ ਹੈ। ਅੱਜ ਜਿਵੇਂ ਕਿ ਅਸੀਂ ਅਧਿਆਇ 11 ਦੀ ਪੜਚੋਲ ਕਰਦੇ ਹਾਂ, ਅਸੀਂ ਦੇਖਾਂਗੇ ਕਿ ਪਰਮੇਸ਼ੁਰ ਦਾ ਵਚਨ ਨੇਮ ਦੀ ਵਫ਼ਾਦਾਰੀ ਦੇ ਵਿੱਚ ਖੜ੍ਹਾ ਹੈ। ਪਹਿਲਾਂ ਧਿਆਨ ਦਿਓ, ਪਰਮੇਸ਼ੁਰ ਦਾ ਵਚਨ ਇੱਕ ਸੁਰੱਖਿਅਤ ਲੋਕਾਂ ਵਿੱਚ ਖੜ੍ਹਾ ਹੈ। ਆਇਤ 1 ਤੋਂ 10 ਰੋਮੀਆਂ, 11 ਉਹਦੀ 1 ਆਇਤ, ਤਾਂ ਫਿਰ ਕੀ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਰੱਦ ਕੀਤਾ ਹੈ? ਇਹ ਜਾਪਦਾ ਹੈ ਕਿ ਇਸਰਾਇਲ ਪਰਮੇਸ਼ੁਰ ਦਾ ਵਿਰੋਧ ਕਰਦਾ ਹੈ ਅਤੇ ਇਸ ਲਈ ਰੱਦ ਕੀਤਾ ਗਿਆ ਹੈ। ਪੌਲੁਸ ਦਾ ਆਪਣੇ ਸਵਾਲ ਦਾ ਜਵਾਬ ਕਦੇ ਨਹੀਂ ਹੈ। ਫਿਰ ਉਹ ਆਪਣੀ ਦਲੀਲ, ਆਪਣਾ ਕਾਰਨ ਦਿੰਦਾ ਹੈ, ਕਿਉਂਕਿ ਮੈਂ ਖੁਦ ਇੱਕ ਇਸਰਾਇਲੀ ਹਾਂ, ਅਬਰਾਹਮ ਦਾ ਵੰਸ਼ਜ ਹਾਂ, ਬਿਨਿਆਮੀਨ ਦੇ ਗੋਤ ਦਾ ਮੈਂਬਰ ਹਾਂ। ਇਹ ਦਲੀਲ ਪੌਲੁਸ ਦੁਆਰਾ ਰੋਮੀਆਂ 9 ਤੋਂ 11 ਵਿੱਚ ਕਹੀ ਗਈ ਸੀ, ਕਿਸੇ ਵੀ ਹੋਰ ਗੱਲ ਤੋਂ ਵੱਖਰੀ ਹੈ। ਇੱਥੇ ਉਹ ਦਲੀਲ ਦੇ ਰਿਹਾ ਕਿ ਮੈਂ ਪਰਮੇਸ਼ੁਰ ਦੀ ਆਪਣੇ ਲੋਕਾਂ ਪ੍ਰਤੀ ਵਫ਼ਾਦਾਰੀ ਇਸ ਤੱਥ ਵਿੱਚ ਪਾਈ ਜਾਂਦੀ ਹੈ ਕਿ ਪੌਲੁਸ ਖੁਦ ਯਹੂਦੀ ਹੈ। ਤੁਸੀਂ ਸੋਚਦੇ ਹੋ ਕਿ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਰੱਦ ਕਰ ਦਿੱਤਾ ਹੈ? ਦੇਖੋ, ਮੈਂ ਇੱਕ ਯਹੂਦੀ ਹਾਂ, ਮੈਂ ਇੱਕ ਇਸਰਾਇਲੀ ਹਾਂ, ਮੈਂ ਬਿਨਿਆਮੀਨ ਦੇ ਗੋਤ ਦਾ ਮੈਂਬਰ ਹਾਂ। ਇਹ ਤੱਥ ਕਿ ਉਹ ਕਿਸ ਗੋਤ ਦਾ ਜ਼ਿਕਰ ਕਰਦਾ ਹੈ ਇਹ ਦੱਸਾਉਂਦਾ ਹੈ ਕਿ ਉਹ ਸਿਰਫ ਆਪਣੇ ਆਪ ਨੂੰ ਅਬਰਾਹਮ ਦੇ ਅਧਿਆਤਮਿਕ ਵੰਸ਼ਜ ਵਜੋਂ ਨਹੀਂ ਸੋਚ ਰਿਹਾ ਹੈ, ਸਗੋਂ ਅਬਰਾਹਮ ਦੇ ਭੌਤਿਕ ਵੰਸ਼ਜ ਵਜੋਂ ਵੀ ਸੋਚ ਰਿਹਾ ਹੈ। ਆਇਤ 2, ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਰੱਦ ਨਹੀਂ ਕੀਤਾ ਜਿਨ੍ਹਾਂ ਨੂੰ ਉਸਨੇ ਪਹਿਲਾਂ ਹੀ ਜਾਣਿਆ ਸੀ। ਪੌਲੁਸ ਕਹਿੰਦਾ ਹੈ, ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਰੱਦ ਨਹੀਂ ਕੀਤਾ ਕਿਉਂਕਿ ਮੈਂ ਰੱਦ ਨਹੀਂ ਕੀਤਾ ਗਿਆ ਹਾਂ ਅਤੇ ਮੈਂ ਭੌਤਿਕ ਇਸਰਾਇਲ ਦਾ ਹਿੱਸਾ ਹਾਂ। ਫਿਰ ਉਹ ਇਹ ਦੱਸਾਉਣ ਲਈ ਆਪਣਾ ਧਿਆਨ ਵਧਾਉਂਦਾ ਹੈ ਕਿ ਪਰਮੇਸ਼ੁਰ ਦਾ ਵਚਨ ਇੱਕ ਵਾਰ ਫਿਰ ਪੁਰਾਣੇ ਨੇਮ ਨੂੰ ਅਪੀਲ ਕਰਕੇ ਇੱਕ ਸੁਰੱਖਿਅਤ ਲੋਕਾਂ ਵਿੱਚ ਖੜ੍ਹਾ ਹੈ। ਕੀ ਤੁਸੀਂ ਨਹੀਂ ਜਾਣਦੇ ਕਿ ਧਰਮ ਗ੍ਰੰਥ ਏਲੀਆ ਬਾਰੇ ਕੀ ਕਹਿੰਦਾ ਹੈ? ਉਹ ਇਸਰਾਇਲ ਦੇ ਵਿਰੁੱਧ ਪਰਮੇਸ਼ੁਰ ਨੂੰ ਕਿਵੇਂ ਅਪੀਲ ਕਰਦਾ ਹੈ? ਪ੍ਰਭੂ, ਉਹਨਾਂ ਨੇ ਤੇਰੇ ਨਬੀਆਂ ਨੂੰ ਮਾਰ ਦਿੱਤਾ ਹੈ, ਉਹਨਾਂ ਨੇ ਤੇਰੀਆਂ ਯਗਵੇਦੀਆਂ ਨੂੰ ਢਾ ਦਿੱਤਾ ਹੈ ਅਤੇ ਮੈਂ ਇਕੱਲਾ ਹੀ ਬਚਿਆ ਹਾਂ ਅਤੇ ਉਹ ਮੇਰੀ ਜਾਨ ਦੀ ਭਾਲ ਕਰ ਰਹੇ ਹਨ। ਪਰ ਪਰਮੇਸ਼ੁਰ ਦਾ ਉਸ ਨੂੰ ਕੀ ਜਵਾਬ ਹੈ? ਮੈਂ ਆਪਣੇ ਲਈ 7,000 ਆਦਮੀ ਰੱਖੇ ਹਨ ਜਿਨ੍ਹਾਂ ਨੇ ਬਾਲ ਅੱਗੇ ਗੋਡੇ ਨਹੀਂ ਟੇਕੇ। ਪਹਿਲਾ ਰਾਜਾ ਉਹਦਾ 19 ਬਾਪ, ਏਲੀਆ ਆਪਣੀ ਜਾਨ ਦੇ ਲਈ ਭੱਜ ਰਿਹਾ ਸੀ। ਪਰਮੇਸ਼ੁਰ ਦੇ ਨਬੀਆਂ ਦਾ ਵਿਆਪਕ ਕਤਲੇਆਮ ਹੋਇਆ ਸੀ। ਉਸਨੇ ਸੋਚਿਆ ਕਿ ਉਹ ਆਪਣੇ ਆਪ ਹੈ ਅਤੇ ਉਹ ਕੱਟਣ ਲਈ ਅਗਲਾ ਸੀ, ਪਰ ਉਸਦਾ ਦ੍ਰਿਸ਼ਟੀਕੋਣ ਗਲਤ ਸੀ। ਅਸਲੀਅਤ ਉਹ ਨਹੀਂ ਸੀ ਜੋ ਉਸਨੇ ਸੋਚਿਆ ਸੀ ਅਤੇ ਪਰਮੇਸ਼ੁਰ ਉਸਨੂੰ ਕਹਿੰਦਾ ਹੈ, ਮੈਂ 7,000 ਆਦਮੀ ਰੱਖੇ ਹਨ ਜਿਨ੍ਹਾਂ ਨੇ ਬਾਲ ਅੱਗੇ ਗੋਡੇ ਨਹੀਂ ਟੇਕੇ ਹਨ। ਤੁਸੀਂ ਸੋਚਦੇ ਹੋ ਕਿ ਤੁਸੀਂ ਆਖਰੀ ਹੋ, ਪਰ ਤੁਹਾਡੇ ਤੋਂ ਵੀ ਬਹੁਤ ਸਾਰੇ ਹਨ। ਪੌਲੁਸ ਇਸ ਪੁਰਾਣੇ ਨੇਮ ਦੀ ਕਹਾਣੀ ਨੂੰ ਆਪਣੇ ਸਮੇਂ ਲਈ ਇੱਕ ਸਮਾਨਤਾ ਵਜੋਂ ਵਰਤਦਾ ਹੈ। ਆਇਤ 5। ਇਸੇ ਤਰ੍ਹਾਂ ਮੌਜੂਦਾ ਸਮੇਂ ਵਿੱਚ ਵੀ ਇੱਕ ਬਕੀਆ ਹੈ, ਕਿਰਪਾ ਦੁਆਰਾ ਚੁਣਿਆ ਗਿਆ ਹੈ। ਅਸਲ ਵਿੱਚ ਉਹੀ ਦਲੀਲ ਹੈ ਜੋ ਅਸੀਂ ਅਧਿਆਇ 9 ਵਿੱਚ ਵੇਖੀ ਹੈ, ਕਿਉਂਕਿ ਸਾਰੇ ਜੋ ਇਸਰਾਇਲ ਤੋਂ ਆਏ ਹਨ ਉਹ ਇਸਰਾਇਲ ਦੇ ਹਨ ਨਹੀਂ ਹਨ। ਪੌਲੁਸ ਦੀ ਦਲੀਲ ਇਹ ਹੈ ਕਿ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਰੱਦ ਨਹੀਂ ਕੀਤਾ ਹੈ, ਸਗੋਂ ਉਸ ਕੋਲ ਇੱਕ ਸੁਰੱਖਿਅਤ ਲੋਕ ਹਨ। ਪਰਮੇਸ਼ੁਰ ਦਾ ਬਚਨ ਇੱਕ ਸੁਰੱਖਿਅਤ ਲੋਕਾਂ ਵਿੱਚ ਖੜ੍ਹਾ ਹੈ। ਹੁਣ ਹਫ਼ਤੇ ਦੌਰਾਨ ਮੈਂ ਕੈਸਜੀਪੀਟੀ ਨਾਲ ਇੱਕ ਛੋਟੀ ਜਿਹੀ ਖੇਡ ਖੇਡੀ ਅਤੇ ਇਸ ਨੂੰ ਕੁਝ ਅਸੰਭਵ ਸਵਾਲ ਪੁੱਛ ਰਿਹਾ ਸੀ। ਅਸਲ ਵਿੱਚ ਮੈਂ ਇਸ ਨੂੰ ਪੁੱਛਿਆ ਕਿ ਯੇਸੂ ਦੇ ਸਮੇਂ ਤੋਂ ਕਿੰਨੇ ਯਹੂਦੀ ਲੋਕ ਮਸੀਹ ਵਿੱਚ ਬਦਲ ਗਏ ਸਨ, ਅਤੇ ਮੈਂ ਇਸ ਨੂੰ ਪੁੱਛਿਆ ਕਿ ਯੇਸੂ ਦੇ ਸਮੇਂ ਤੋਂ ਕਿੰਨੇ ਯਹੂਦੀ ਲੋਕ ਮਸੀਹ ਵਿੱਚ ਬਦਲ ਗਏ ਸਨ। ਹੁਣ ਕਿਸੇ ਵੀ ਹੱਦ ਤੱਕ ਨਿਸ਼ਚਿਤਤਾ ਨਾਲ ਜਵਾਬ ਦੇਣਾ ਅਸੰਭਵ ਸਵਾਲ ਹੈ, ਪਰ ਇੰਟਰਨੈੱਟ 'ਤੇ ਉਪਲਬਧ ਸਾਰੇ ਇਤਿਹਾਸਕਾਰਾਂ ਖੋਜਾਂ ਦੀ ਵਰਤੋਂ ਕਰਦੇ ਹੋਏ ਇਸ ਨੇ ਮੈਨੂੰ ਇਸ 'ਤੇ ਸਿੱਟੇ ਦਿੱਤੇ। ਇਸ ਨੇ ਅੰਦਾਜ਼ਾ ਲਗਾਇਆ ਕਿ ਮਸੀਹ ਦੇ ਸਮੇਂ ਤੋਂ ਲਗਭਗ 200 ਮਿਲੀਅਨ ਯਹੂਦੀ ਲੋਕ ਪੈਦਾ ਹੋਏ ਹਨ, ਅਤੇ ਉਹਨਾਂ ਵਿੱਚੋਂ 1.5 ਮਿਲੀਅਨ ਨੇ ਈਸਾਈ ਧਰਮ ਵਿੱਚ ਬਦਲ ਲਿਆ ਸੀ, ਅਤੇ ਬੇਸ਼ੱਕ 1.5 ਮਿਲੀਅਨ ਅੰਕੜੇ ਨੇ ਉਸ 1.5 ਮਿਲੀਅਨ ਲੋਕਾਂ ਦੇ ਕਿਸੇ ਵੀ ਵੰਸ਼ਜ ਨੂੰ ਬਾਹਰ ਰੱਖਿਆ। ਹੁਣ ਇਹ ਬਹੁਤ ਜ਼ਿਆਦਾ ਅੰਦਾਜ਼ਾ ਲਗਾਉਣ ਵਾਲਾ ਹੈ ਅਤੇ ਸ਼ਾਇਦ ਅਧਿਆ ਵਿਆਪਕ ਤੌਰ 'ਤੇ ਗਲਤ ਹੈ, ਪਰ ਇਹ ਦਰਸਾਉਂਦਾ ਹੈ ਕਿ ਪੌਲੁਸ ਇੱਥੇ ਇੱਕ ਕੀ ਕਹਿ ਰਿਹਾ ਹੈ। ਇਸਰਾਇਲ ਤੋਂ ਆਏ ਸਾਰੇ ਲੋਕ ਇਸਰਾਇਲ ਦੇ ਨਹੀਂ ਹਨ, ਅਤੇ ਕਿਰਪਾ ਦੁਆਰਾ ਚੁਣੇ ਗਏ ਇੱਕ ਬਕੀਆ ਹੈ। ਯਹੂਦੀ ਲੋਕ ਪ੍ਰਭੂ ਯਿਸੂ ਮਸੀਹ ਦੁਆਰਾ ਲਗਾਤਾਰ ਬਚਾਏ ਜਾ ਰਹੇ ਹਨ। ਉਹ ਇੱਕ ਬਕੀਆ ਹਨ, ਅਬਰਾਹਮ ਦੇ ਅਧਿਆਤਮਿਕ ਵੰਸ਼ਜ ਦੁਆਰਾ ਕੈਸਜੀਪੀਟੀ ਦੀ ਮਦਦ ਨਾਲ ਇਹ ਅੰਦਾਜ਼ਾ ਲਗਾਇਆ ਹੈ ਗਿਆ ਹੈ ਕਿ 21ਵੀਂ ਸਦੀ ਵਿੱਚ 2,50,000 ਤੋਂ 3,00,000 ਦੇ ਵਿਚਕਾਰ ਯਹੂਦੀ ਲੋਕ ਈਸਾਈ ਬਣ ਗਏ ਹਨ। ਇਹ ਵੀ ਅੰਦਾਜ਼ਾ ਲਗਾਉਣ ਵਾਲਾ ਹੈ, ਪਰ ਹੁਣ ਅੰਕੜਿਆਂ ਨਾਲੋਂ ਬਹੁਤ ਘੱਟ ਅੰਦਾਜ਼ਾ ਲਗਾਉਣ ਵਾਲਾ ਹੈ। ਨੁਕਤੇ ਇਹ ਹਨ ਕਿ ਪਰਮੇਸ਼ੁਰ ਦਾ ਵਚਨ ਇੱਕ ਸੁਰੱਖਿਅਤ ਲੋਕਾਂ ਵਿੱਚ ਖੜ੍ਹਾ ਹੈ। ਇਹ ਸਾਰੇ ਯਹੂਦੀ ਲੋਕ ਨਸਲੀ ਇਸਰਾਈਲੀ ਕਿਰਪਾ ਦੁਆਰਾ ਬਚਾਏ ਗਏ ਕੰਮਾਂ ਦੇ ਆਧਾਰ 'ਤੇ ਨਹੀਂ। ਪੌਲੁਸ ਇੱਕ ਹੋਰ ਸਵਾਲ ਪੁੱਛਦਾ ਹੈ ਅਤੇ ਆਇਤ 7 ਵਿੱਚ ਆਪਣਾ ਸਿੱਟਾ ਦੱਸਦਾ ਹੈ। ਇਸਰਾਇਲ ਅਸਫਲ ਹੋ ਗਿਆ ਕਿਉਂਕਿ ਇਹ ਗਲਤ ਤਰੀਕੇ ਨਾਲ ਗਲਤ ਚੀਜ਼ਾਂ ਦੀ ਭਾਲ ਕਰ ਰਿਹਾ ਸੀ। ਚੁਣੇ ਹੋਏ ਬਕੀਏ ਨੇ ਆਪਣੇ ਪਰਮੇਸ਼ੁਰ ਨੂੰ ਵਫ਼ਾਦਾਰ ਪਾਇਆ, ਪਰ ਕੁੱਲ ਮਿਲਾ ਕੇ ਲੋਕ ਕਠੋਰ ਸਨ, ਆਪਣੀ ਹੀ ਗਲਤੀ ਵਿੱਚ ਫਸ ਗਏ। ਆਇਤਾਂ 8-10 ਵਿੱਚ ਪੌਲੁਸ ਪੁਰਾਣੇ ਨੇਮ ਦੇ ਹਵਾਲਿਆਂ ਦਾ ਹਵਾਲਾ ਦਿੰਦੇ ਹੋਏ ਲੋਕਾਂ ਦੀ ਬੇਧਿਆਨੀ, ਲੋਕਾਂ ਦੀ ਜ਼ਿੱਦ ਦੀ ਪੁਸ਼ਟੀ ਕਰਦਾ ਹੈ। ਦਾਊਦ ਨਸਲੀ ਇਹਨਾਂ ਆਇਤਾਂ ਦਾ ਸਾਰ ਇਹ ਕਹਿੰਦੇ ਹਨ ਹੋ ਦਿੰਦਾ ਹੈ ਕਿ ਇੱਕ ਸੂਖਮ ਤਰੀਕੇ ਨਾਲ ਦਾਊਦ ਦਾ ਆਪਣੇ ਦੁਸ਼ਮਣਾਂ ਉੱਤੇ ਸਰਾਪ ਲਈ ਸੱਦਾ ਉਹਨਾਂ ਲੋਕਾਂ ਦੁਆਰਾ ਪ੍ਰਾਪਤ ਕੀਤੀ ਗਈ ਨਿੰਦਾ ਨੂੰ ਦਰਸਾਉਂਦਾ ਹੈ ਜੋ ਦਾਊਦ ਦੇ ਪੁੱਤਰਾਂ ਦਾ ਵਿਰੋਧ ਕਰਦੇ ਹਨ। ਇਸ ਲਈ ਇਹ ਆਇਤਾਂ ਨਾ ਸਿਰਫ ਮਸੀਹ ਵਿੱਚ ਪਰਮੇਸ਼ੁਰ ਦੀ ਕਿਰਪਾ ਦੇ ਸਾਧਨ ਪ੍ਰਤੀ ਯਹੂਦੀ ਵਿਰੋਧ ਨੂੰ ਦਰਸਾਉਂਦੀਆਂ ਹਨ, ਸਗੋਂ ਪਰਮੇਸ਼ੁਰ ਦੇ ਫੈਸਲੇ ਨੂੰ ਵੀ ਦਰਸਾਉਂਦੀਆਂ ਹਨ। ਉਹ ਦਾਊਦ ਦੇ ਪੁੱਤਰ ਯਿਸੂ ਮਸੀਹ ਨੂੰ ਠੋਕਰ ਖਾਣ ਦੀ ਕੀਮਤ ਵੱਲ ਵੀ ਇਸ਼ਾਰਾ ਕਰਦੇ ਹਨ। ਉਹ ਠੋਕਰ ਜਿਸ ਨੂੰ ਉਹਨਾਂ ਨੇ ਪੌਲੁਸ ਦੇ ਵੱਡੇ ਦੁੱਖ ਅਤੇ ਘਬਰਾਹਟ ਲਈ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਰਮੇਸ਼ੁਰ ਯਹੂਦੀ ਲੋਕਾਂ ਨੂੰ ਬਚਾ ਰਿਹਾ ਹੈ ਅਤੇ ਪਰਮੇਸ਼ੁਰ ਅਜੇ ਵੀ ਯਹੂਦੀ ਲੋਕਾਂ ਨੂੰ ਬਚਾ ਰਿਹਾ ਹੈ। ਉਹ ਇੱਕ ਬਕੀਆ ਹਨ। ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਰੱਦ ਨਹੀਂ ਕੀਤਾ ਹੈ। ਪਰਮੇਸ਼ੁਰ ਦਾ ਵਚਨ ਇੱਕ ਸੁਰੱਖਿਅਤ ਲੋਕਾਂ ਵਿੱਚ ਖੜ੍ਹਾ ਹੈ। ਦੂਜਾ ਧਿਆਨ ਦਿਓ, ਪਰਮੇਸ਼ੁਰ ਦਾ ਵਚਨ ਇੱਕ ਉਦੇਸ਼ਪੂਰਨ ਸ਼ਕਤੀਕਰਨ ਆਇਤ 11 'ਚ ਖੜ੍ਹਾ ਹੈ। ਇਹ ਪੌਲੁਸ ਨੇ ਆਇਤ 7 ਵਿੱਚ ਜੋ ਕਿਹਾ ਸੀ ਉਸਨੂੰ ਚੁੱਕਣਾ ਅਤੇ ਇਸ ਨੂੰ ਵਿਕਸਿਤ ਕਰਨਾ ਅਤੇ ਵਿਆਖਿਆ ਕਰਨਾ ਹੈ। ਉੱਥੇ ਉਸਨੇ ਕਿਹਾ, ਚੁਣੇ ਹੋਏ ਲੋਕਾਂ ਨੇ ਇਸ ਨੂੰ ਪ੍ਰਾਪਤ ਕੀਤਾ, ਪਰ ਬਾਕੀਆਂ ਨੂੰ ਸਖ਼ਤ ਕੀਤਾ ਗਿਆ। ਇੱਥੇ ਉਹ ਦਰਸਾਉਂਦਾ ਹੈ ਕਿ ਇੱਕ ਉਦੇਸ਼ ਪੂਰਨ ਸਖਤੀਕਰਨ ਸੀ। ਪਰਮੇਸ਼ੁਰ ਜੋ ਕਰ ਰਿਹਾ ਸੀ ਉਸ ਵਿੱਚ ਅਰਥ ਅਤੇ ਉਦੇਸ਼ ਸੀ। ਆਓ ਆਇਤਾਂ ਪੜ੍ਹੀਏ। ਤਾਂ ਮੈਂ ਪੁੱਛਦਾ ਹਾਂ ਕਿ ਉਹਨਾਂ ਨੇ ਇਸ ਲਈ ਠੋਕਰ ਖਾਧੀ ਕਿ ਉਹ ਡਿੱਗ ਪੈਣ? ਅਸੀਂ ਪਹਿਲਾਂ ਹੀ ਸਥਾਪਿਤ ਕਰ ਚੁੱਕੇ ਹਾਂ ਕਿ ਬਹੁਤ ਸਾਰੇ ਠੋਕਰ ਖਾਂਦੇ ਹਨ, ਪਰ ਕੀ ਉਹ ਠੋਕਰ ਖਾਂਦੇ ਹਨ ਕਿ ਇਸਰਾਇਲ ਅੰਤ ਵਿੱਚ ਡਿੱਗ ਜਾਵੇ? ਬਿਲਕੁਲ ਨਹੀਂ। ਪੌਲੁਸ ਜਵਾਬ ਦਿੰਦਾ ਹੈ, ਇਸ ਦੀ ਬਜਾਏ ਆਇਤ 11, ਉਹਨਾਂ ਦੇ ਅਪਰਾਧ ਦੁਆਰਾ ਮੁਕਤੀ ਗੈਰ ਯਹੂਦੀਆਂ ਨੂੰ ਮਿਲੀ ਹੈ ਤਾਂ ਜੋ ਇਸਰਾਇਲ ਨੂੰ ਈਰਖਾ ਹੋਵੇ। ਹੁਣ ਜੇ ਉਹਨਾਂ ਦੇ ਅਪਰਾਧ ਅਰਥ ਦੁਨੀਆ ਲਈ ਧਨ ਹੈ ਅਤੇ ਜੇ ਉਹਨਾਂ ਦੀ ਅਸਫਲਤਾ ਗੈਰ ਯਹੂਦੀਆਂ ਲਈ ਧਨ ਹੈ ਤਾਂ ਉਹਨਾਂ ਦੇ ਪੂਰੇ ਸ਼ਾਮਿਲ ਹੋਣ ਦਾ ਕਿੰਨਾ ਜ਼ਿਆਦਾ ਅਰਥ ਹੋਵੇਗਾ? ਇੱਥੇ ਪੌਲੁਸ ਦਲੀਲ ਦੇ ਰਿਹਾ ਹੈ ਕਿ ਇਸਰਾਇਲ ਦੀ ਅਸਫਲਤਾ ਦੇ ਕਾਰਨ ਕੰਮਾਂ ਦੀ ਬਜਾਏ ਵਿਸ਼ਵਾਸ ਦੁਆਰਾ ਧਾਰਮਿਕਤਾ ਦੀ ਭਾਲ ਕਰਨ ਤੋਂ ਇਨਕਾਰ ਕਰਨ ਦੇ ਕਾਰਨ ਪ੍ਰਭੂ ਦਾ ਨਾਮ ਲੈਣ ਅਤੇ ਬਚਾਏ ਜਾਣ ਵਿੱਚ ਉਹਨਾਂ ਦੀ ਅਸਫਲਤਾ ਦੇ ਕਾਰਨ ਮੁਕਤੀ ਗੈਰ ਯਹੂਦੀਆਂ ਨੂੰ ਮਿਲੀ ਹੈ। ਸਾਡੇ ਲਈ ਦੁਨੀਆ ਦੀਆਂ ਸਾਰੀਆਂ ਕੌਮਾਂ, ਇਸਰਾਇਲ ਦੀ ਅਸਫਲਤਾ ਦਾ ਅਰਥ ਹੈ ਦੁਨੀਆ ਲਈ ਗੈਰ ਯਹੂਦੀਆਂ ਦੇ ਲਈ ਅਧਿਆਤਮਕ ਧਨ। ਇਸ ਲਈ ਇਸਰਾਇਲ ਦੇ ਇਸ ਠੋਕਰ ਹੋਣ ਦਾ ਇਹ ਪਹਿਲਾ ਉਦੇਸ਼ ਹੈ ਕਿ ਗੈਰ ਯਹੂਦੀਆਂ ਨੂੰ ਮੁਕਤੀ ਮਿਲ ਸਕਦੀ ਹੈ, ਕਿ ਦੁਨੀਆ ਲਈ ਅਧਿਆਤਮਿਕ ਧਨ ਹੋ ਸਕਦਾ ਹੈ। ਅਤੇ ਉਹ ਦੂਜਾ ਉਦੇਸ਼ ਜੋ ਪੌਲੁਸ ਦੇਖਦਾ ਹੈ, ਗੈਰ ਯਹੂਦੀਆਂ ਨੂੰ ਸ਼ਾਮਿਲ ਕਰਨਾ ਇਸਰਾਇਲ ਨੂੰ ਈਰਖਾਲੂ ਬਣਾ ਸਕਦਾ ਹੈ, ਜਿਵੇਂ ਕਿ ਉਹ ਦੇਖਦੇ ਹਨ ਕਿ ਦੁਨੀਆ ਦੀਆਂ ਕੌਮਾਂ ਮੁਕਤੀ ਵਿੱਚ ਆਉਣਗੀਆਂ ਅਤੇ ਉਸਨੂੰ ਛੱਡ ਦਿੱਤਾ ਜਾਵੇਗਾ ਅਤੇ ਅੰਤ ਵਿੱਚ ਉਹਨਾਂ ਦੀ ਪੂਰੀ ਸ਼ਮੂਲੀਅਤ ਦਾ ਨਤੀਜਾ ਹੋਵੇਗਾ। ਇਹ ਅਸੂਲਾਂ ਦੇ ਕਰਤੱਵ 13 ਵਿੱਚ ਇੱਕ ਨਾਟਕੀ ਰੂਪ ਵਿੱਚ ਦਰਸਾਇਆ ਗਿਆ ਹੈ ਅਤੇ ਜਦੋਂ ਪੌਲੁਸ ਅਤੇ ਬਰਨਬਾਸ ਪਸੀਦੀਆ ਅੰਤਾਕੀਆਂ ਵਿੱਚ ਪ੍ਰਾਰਥਨਾ ਸਥਾਨ ਵਿੱਚ ਪ੍ਰਚਾਰ ਕਰ ਰਹੇ ਸਨ, ਅਸੂਲਾਂ ਦੇ ਕਰਤੱਵ 13 ਬਾਬ ਦੀ 44 ਵਿੱਚ ਕਹਿੰਦਾ ਹੈ, ਅਗਲੇ ਸਬਤ ਦੇ ਦਿਨ ਲਗਭਗ ਸਾਰਾ ਸ਼ਹਿਰ ਪ੍ਰਭੂ ਦਾ ਵਚਨ ਸੁਣਨ ਲਈ ਇਕੱਠਾ ਹੋਇਆ, ਪਰ ਜਦੋਂ ਯਹੂਦੀਆਂ ਨੇ ਭੀੜ ਨੂੰ ਵੇਖਿਆ ਤਾਂ ਉਹ ਈਰਖਾ ਨਾਲ ਭਰ ਗਏ ਅਤੇ ਪੌਲੁਸ ਦੁਆਰਾ ਕਹੀਆਂ ਗਈਆਂ ਗੱਲਾਂ ਦਾ ਵਿਰੋਧ ਕਰਨ ਲੱਗੇ, ਉਸ ਨੂੰ ਗਾਲਾਂ ਕੱਢਣ ਲੱਗੇ ਅਤੇ ਪੌਲੁਸ ਅਤੇ ਬਰਨਬਾਸ ਨੇ ਦਲੇਰੀ ਨਾਲ ਕਿਹਾ, ਇਹ ਜ਼ਰੂਰੀ ਸੀ ਕਿ ਪਰਮੇਸ਼ੁਰ ਦਾ ਵਚਨ ਪਹਿਲਾਂ ਤੁਹਾਨੂੰ ਸੁਣਾਇਆ ਜਾਵੇ, ਕਿਉਂਕਿ ਤੁਸੀਂ ਇਸ ਨੂੰ ਰੱਦ ਕਰ ਦਿੱਤਾ ਅਤੇ ਆਪਣੇ ਆਪ ਨੂੰ ਸਦੀਵੀ ਜੀਵਨ ਦੇ ਯੋਗ ਨਹੀਂ ਸਮਝਦੇ, ਇਸ ਲਈ ਵੇਖੋ ਅਸੀਂ ਗੈਰ ਯਹੂਦੀ ਲੋਕਾਂ ਵੱਲ ਮੁੜ ਰਹੇ ਹਾਂ। ਅਤੇ ਜਦੋਂ ਗੈਰ ਯਹੂਦੀ ਲੋਕਾਂ ਨੇ ਸੁਣਿਆ ਤਾਂ ਉਹ ਖੁਸ਼ ਹੋਏ ਅਤੇ ਪ੍ਰਭੂ ਦੇ ਬੱਚਿਆਂ ਦੀ ਵਡਾਈ ਕਰਨ ਲੱਗੇ ਅਤੇ ਜਿੰਨੇ ਵੀ ਸਦੀਵੀ ਜੀਵਨ ਲਈ ਨਿਯੁਕਤ ਕੀਤੇ ਗਏ ਸਨ ਉਹਨਾਂ ਨੇ ਵਿਸ਼ਵਾਸ ਕੀਤਾ ਅਤੇ ਪ੍ਰਭੂ ਦਾ ਵਚਨ ਸਾਰੇ ਇਲਾਕੇ ਵਿੱਚ ਫੈਲ ਗਿਆ। ਪਰ ਯਹੂਦੀਆਂ ਨੇ ਉੱਚ ਪੱਧਰੀ ਸ਼ਰਧਾਲੂ ਔਰਤਾਂ ਅਤੇ ਸ਼ਹਿਰ ਦੇ ਮੋਹਰੀ ਆਦਮੀਆਂ ਨੂੰ ਭੜਕਾਇਆ ਅਤੇ ਪੌਲੁਸ ਅਤੇ ਬਰਨਬਾਸ ਦੇ ਵਿਰੁੱਧ ਅਤਿਆਚਾਰ ਭੜਕਾਏ ਅਤੇ ਉਹਨਾਂ ਨੂੰ ਆਪਣੇ ਜ਼ਿਲ੍ਹੇ ਵਿੱਚੋਂ ਬਾਹਰ ਕੱਢ ਦਿੱਤਾ। ਪ੍ਰਸਿੱਧੀਆਂ ਤਾਕਿਆਂ ਵਿੱਚ ਇਹ ਸਥਾਨਕ ਘਟਨਾ ਵੱਡੇ ਪੱਧਰ 'ਤੇ ਖੇਡੀ ਜਾ ਰਹੀ ਹੈ ਅਤੇ ਪੌਲੁਸ ਦੀ ਉਮੀਦ ਹੈ ਕਿ ਯਹੂਦੀ ਖੁਦ ਈਰਖਾ ਵਿੱਚ ਭੜਕਣਗੇ, ਕਿਉਂਕਿ ਉਹ ਗੈਰ ਯਹੂਦੀ ਲੋਕਾਂ ਨੂੰ ਆਪਣੇ ਅੱਗੇ ਪਰਮੇਸ਼ੁਰ ਦੇ ਰਾਜ ਵਿੱਚ ਪ੍ਰਵੇਸ਼ ਕਰਦੇ ਦੇਖਣਗੇ। ਦੂਜੇ ਸ਼ਬਦਾਂ ਵਿੱਚ ਪਰਮੇਸ਼ੁਰ ਦਾ ਵਚਨ ਇਸ ਉਦੇਸ਼ਪੂਰਨ ਸਖਤੀ ਵਿੱਚ ਖੜ੍ਹਾ ਹੈ। ਇਸਰਾਇਲ ਨੂੰ ਸਖਤ ਕਰਨ ਵਿੱਚ ਪਰਮੇਸ਼ੁਰ ਦੇ ਉਦੇਸ਼ ਅਤੇ ਆਮ ਸਿਧਾਂਤ ਤੋਂ ਪੌਲੁਸ ਗੈਰ ਯਹੂਦੀਆਂ ਨੂੰ ਆਪਣੀ ਸੇਵਕਾਈ ਅਤੇ ਯਹੂਦੀ ਸ਼ਮੂਲੀਅਤ ਦੀ ਆਪਣੀ ਅੰਤਮ ਉਮੀਦ 'ਤੇ ਕੇਂਦਰਿਤ ਕਰਦਾ ਹੈ। ਆਇਤ 15, ਕਿਉਂਕਿ ਜੇ ਉਹਨਾਂ ਦੇ ਅਸਵੀਕਾਰ ਦਾ ਅਰਥ ਦੁਨੀਆ ਦਾ ਮੇਲ ਮਿਲਾਪ ਹੈ ਤਾਂ ਉਹਨਾਂ ਦੇ ਅਸਵੀਕਾਰ ਦਾ ਅਰਥ ਮੁਰਦਿਆਂ ਵਿੱਚੋਂ ਜੀਵਨ ਤੋਂ ਇਲਾਵਾ ਕੀ ਹੋਵੇਗਾ? ਹੁਣ ਜੇ ਤੁਹਾਨੂੰ ਯਾਦ ਹੈ ਕਿ ਮੈਂ ਤੁਹਾਨੂੰ ਇਸਰਾਇਲ ਦੇ ਭਵਿੱਖ ਬਾਰੇ ਸ਼ੁਰੂ ਵਿੱਚ ਦਿੱਤੇ 3 ਵਿਕਲਪਾਂ ਦਿੱਤੇ ਸਨ ਅਤੇ ਇਸ ਹਵਾਲੇ ਵਿੱਚ ਕੁਝ ਗੱਲਾਂ ਧਿਆਨ ਦੇਣ ਯੋਗ ਹਨ ਅਤੇ ਉਸ ਆਇਤ 15 ਸਮੇਤ, ਪੌਲ ਸੰਸਾਰ ਦਾ ਮੇਲ ਘੱਟ ਹੋਣ ਅਤੇ ਇਸਰਾਇਲ ਦੁਆਰਾ ਮੁਰਦਿਆਂ ਵਿੱਚੋਂ ਜੀਵਨ ਲਿਆਉਣ ਦੀ ਸਵੀਕ੍ਰਿਤੀ ਨੂੰ ਮਹਾਨ ਹੋਣ ਦੇ ਉਦੇਸ਼ ਨਾਲ ਵੱਡਾ ਤੋਂ ਘੱਟ ਤੋਂ ਵੱਡਾ ਦਲੀਲ ਦੀ ਵਰਤੋਂ ਕਰ ਰਿਹਾ ਜਾਪਦਾ ਹੈ। ਇਹ ਆਇਤ 12 ਵਿੱਚ ਵਰਤੇ ਗਏ ਕਿੰਨਾ ਜ਼ਿਆਦਾ ਦਲੀਲ ਦੇ ਸਮਾਨ ਹੈ ਜਦੋਂ ਉਸਨੇ ਕਿਹਾ ਸੀ ਕਿ ਇਸਰਾਇਲ ਦੀ ਅਸਫਲਤਾ ਦਾ ਮਤਲਬ ਗੈਰ ਯਹੂਦੀਆਂ ਲਈ ਧਨ ਸੀ। ਉਹਨਾਂ ਦੇ ਪੂਰੇ ਸ਼ਾਮਿਲ ਹੋਣ ਦਾ ਕੀ ਅਰਥ ਹੋਵੇਗਾ। ਸਾਨੂੰ ਪੂਰੇ ਸ਼ਾਮਿਲ ਹੋਣ ਦੇ ਅਰਥ ਨਾਲ ਜੂਝਣਾ ਪਵੇਗਾ। ਪਰ ਇਸ ਪਲ ਲਈ ਧਿਆਨ ਦਿਓ ਕਿ ਪੌਲੁਸ ਦੀ ਦਲੀਲ ਇਹ ਹੈ ਕਿ ਇਸ ਸਭ ਵਿੱਚ ਉਦੇਸ਼ ਹੈ। ਅਸੀਂ ਇਸ ਨੂੰ ਹਮੇਸ਼ਾ ਨਹੀਂ ਦੇਖ ਸਕਦੇ, ਅਸੀਂ ਇਸ ਨੂੰ ਨਹੀਂ ਸਮਝਦੇ, ਸਾਨੂੰ ਇਹ ਪਸੰਦ ਵੀ ਨਹੀਂ ਆ ਸਕਦਾ, ਪਰ ਪਰਮੇਸ਼ੁਰ ਜੋ ਵੀ ਕਰਦਾ ਹੈ ਉਸਦਾ ਉਦੇਸ਼ ਹੈ। ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਰੱਦ ਨਹੀਂ ਕੀਤਾ। ਪਰਮੇਸ਼ੁਰ ਦਾ ਬਚਨ ਇੱਕ ਸੁਰੱਖਿਅਤ ਲੋਕਾਂ ਵਿੱਚ ਖੜ੍ਹਾ ਹੈ, ਪਰਮੇਸ਼ੁਰ ਦਾ ਬਚਨ ਇੱਕ ਉਦੇਸ਼ਪੂਰਨ ਸ਼ਕਤੀ ਵਿੱਚ ਖੜ੍ਹਾ ਹੈ। ਤੀਜੇ ਪਾਸੇ ਧਿਆਨ ਦਿਓ ਕਿ ਪਰਮੇਸ਼ੁਰ ਦਾ ਬਚਨ ਇੱਕ ਸੰਯੁਕਤ ਲੋਕਾਂ ਵਿੱਚ ਖੜ੍ਹਾ ਹੈ। ਆਇਤ 17-24, ਰੋਮੀਆਂ 9-1 ਲੈ ਕੇ ਹੁਣ ਤੱਕ ਪੌਲੁਸ ਦਾ ਧਿਆਨ ਇਸਰਾਇਲ ਅਤੇ ਇਸਰਾਇਲ ਦੇ ਬਹੁਗਿਣਤੀ ਲੋਕਾਂ ਦੇ ਪ੍ਰਭੂ ਯਿਸੂ ਮਸੀਹ ਕੋਲ ਨਾ ਆਉਣ 'ਤੇ ਰਿਹਾ ਹੈ। ਅਤੇ ਯਾਦ ਰੱਖੋ ਕਿ ਉਹ ਰੋਮ ਵਿੱਚ ਇਸ ਚਰਚ ਨੂੰ ਲਿਖ ਰਿਹਾ ਹੈ ਜੋ ਕਿ ਬਹੁਗਿਣਤੀ ਗੈਰ ਯਹੂਦੀ ਚਰਚ ਵਿੱਚ ਹੋਣਾ ਸੀ। ਆਇਤ 17 ਦੇ ਇਸ ਅਗਲੇ ਭਾਗ ਵਿੱਚ ਉਹ ਇਹ ਦੱਸਣ ਜਾ ਰਿਹਾ ਕਿ ਇਸਰਾਇਲ ਦੀ ਅਸਫਲਤਾ ਦੇ ਬਾਵਜੂਦ ਗੈਰ ਯਹੂਦੀਆਂ ਵੱਲੋਂ ਕੋਈ ਖੁਸ਼ੀ ਜਾਂ ਸੰਤੁਸ਼ਟੀ ਕਿਉਂ ਹੋਣੀ ਚਾਹੀਦੀ, ਕਿਉਂਕਿ ਕੋਈ ਯਹੂਦੀ ਵਿਰੋਧ ਨਹੀਂ ਹੋਣਾ ਚਾਹੀਦਾ। ਆਓ ਅਜਿਹਾ ਪੜ੍ਹੀਏ। ਪਰ ਜੇ ਕੁਝ ਟਾਹਣੀਆਂ ਤੋੜੀਆਂ ਗਈਆਂ ਸਨ ਅਤੇ ਤੁਸੀਂ ਭਾਵੇਂ ਜੰਗਲੀ ਜੈਤੂਨ ਦੀ ਟਾਹਣੀ ਹੋ, ਦੂਜਿਆਂ ਵਿੱਚ ਪਿਉਂਦ ਕੀਤੀ ਗਈ ਸੀ ਅਤੇ ਹੁਣ ਤੁਸੀਂ ਜੈਤੂਨ ਦੇ ਦਰਖਤ ਦੀ ਪੌਸ਼ਟਿਕ ਜੜ ਵਿੱਚ ਹਿੱਸਾ ਲੈਂਦੇ ਹੋ, ਟਾਹਣੀਆਂ ਪ੍ਰਤੀ ਹੰਕਾਰੀ ਨਾ ਬਣੋ। ਜੇ ਤੁਸੀਂ ਹੋ ਤਾਂ ਯਾਦ ਰੱਖੋ ਕਿ ਇਹ ਤੁਸੀਂ ਨਹੀਂ ਹੋ ਜੋ ਜੜ ਨੂੰ ਸਹਾਰਾ ਦਿੰਦੇ ਹੋ, ਸਗੋਂ ਜੜ ਤੁਹਾਨੂੰ ਸਹਾਰਾ ਦਿੰਦੀ ਹੈ। ਫਿਰ ਤੁਸੀਂ ਕਹੋਗੇ, ਟਾਹਣੀਆਂ ਨੂੰ ਇਸ ਲਈ ਤੋੜਿਆ ਗਿਆ ਕਿ ਤਾਂ ਜੋ ਮੈਂ ਪਿਉਂਦ ਕੀਤਾ ਜਾ ਸਕਾਂ। ਇਹ ਸੱਚ ਹੈ, ਉਹ ਆਪਣੀ ਅਵਿਸ਼ਵਾਸ ਕਰਕੇ ਤੋੜੀਆਂ ਗਈਆਂ ਸਨ, ਪਰ ਤੁਸੀਂ ਵਿਸ਼ਵਾਸ ਰਾਹੀਂ ਮਜ਼ਬੂਤੀ ਨਾਲ ਖੜ੍ਹੇ ਹੋ। ਇਸ ਲਈ ਘਮੰਡ ਨਾ ਕਰੋ, ਸਗੋਂ ਡਰੋ, ਕਿਉਂਕਿ ਜੇ ਪਰਮੇਸ਼ੁਰ ਨੇ ਕੁਦਰਤੀ ਟਾਹਣੀਆਂ ਨੂੰ ਨਹੀਂ ਬਖਸ਼ਿਆ ਤਾਂ ਤੁਹਾਨੂੰ ਵੀ ਨਹੀਂ ਬਖਸ਼ੇਗਾ। ਇਸ ਲਈ ਪਰਮੇਸ਼ੁਰ ਦੀ ਦਿਆਲਤਾ ਅਤੇ ਸਖਤੀ ਵੱਲ ਧਿਆਨ ਦਿਓ। ਡਿੱਗਣ ਵਾਲਿਆਂ ਲਈ ਸਖਤੀ, ਪਰ ਪਰਮੇਸ਼ੁਰ ਦੀ ਤੁਹਾਡੇ ਲਈ ਦਿਆਲਤਾ, ਜੇਕਰ ਤੁਸੀਂ ਉਸਦੀ ਦਿਆਲਤਾ ਵਿੱਚ ਬਣੇ ਰਹੋ, ਨਹੀਂ ਤਾਂ ਤੁਸੀਂ ਵੀ ਕੱਟੇ ਜਾਓਗੇ। ਅਤੇ ਉਹ ਵੀ ਜੇ ਉਹ ਆਪਣੀ ਅਵਿਸ਼ਵਾਸ ਵਿੱਚ ਨਹੀਂ ਬਣੇ ਰਹਿੰਦੇ ਤਾਂ ਉਹਨਾਂ ਦੀ ਕਾਲੀ ਚਾਦਰ ਚੜ੍ਹਾਈ ਜਾਵੇਗੀ, ਕਿਉਂਕਿ ਪਰਮੇਸ਼ੁਰ ਕੋਲ ਉਹਨਾਂ ਨੂੰ ਦੁਬਾਰਾ ਚਾਦਰ ਚੜ੍ਹਾਉਣ ਦੀ ਸ਼ਕਤੀ ਹੈ। ਕਿਉਂਕਿ ਜੇ ਤੁਹਾਨੂੰ ਕੁਦਰਤ ਦੁਆਰਾ ਜੰਗਲੀ ਜੈਤੂਨ ਦੇ ਦਰਖਤ ਤੋਂ ਕੱਟਿਆ ਗਿਆ ਸੀ ਅਤੇ ਕੁਦਰਤ ਦੇ ਉਲਟ ਇੱਕ ਉਗਾਏ ਗਏ ਜੈਤੂਨ ਦੇ ਦਰਖਤ ਵਿੱਚ ਚਾਦਰ ਚੜ੍ਹਾਈ ਗਈ ਸੀ, ਤਾਂ ਇਹ ਕੁਦਰਤੀ ਟਾਹਣੀਆਂ ਆਪਣੇ ਹੀ ਜੈਤੂਨ ਦੇ ਦਰਖਤ ਵਿੱਚ ਕਿੰਨਾ ਜ਼ਿਆਦਾ ਚਾਦਰ ਚੜ੍ਹਾਈ ਜਾਵੇਗੀ। ਉਹ ਜੈਤੂਨ ਦੇ ਦਰਖਤ ਦੀ ਰੂਪਕ ਦੀ ਵਜੋਂ ਵਰਤੋਂ ਕਰਦਾ ਹੈ ਅਤੇ ਕੁਝ ਟਾਹਣੀਆਂ ਅਸੀਂ ਅਵਿਸ਼ਵਾਸੀ ਇਸਰਾਇਲ ਤੋੜੀਆਂ ਗਈਆਂ ਸਨ ਅਤੇ ਗੈਰ ਯਹੂਦੀ, ਹਾਲਾਂਕਿ ਜੰਗਲੀ ਜੈਤੂਨ ਦੀਆਂ ਟਾਹਣੀਆਂ ਨੂੰ ਦੂਜਿਆਂ ਵਿੱਚ ਚਾਦਰ ਚੜ੍ਹਾਈ ਗਈ ਸੀ ਅਤੇ ਪੌਸ਼ਟਿਕ ਜੜ ਸਾਂਝੀ ਕਰਦੇ ਹਨ। ਵਿਸ਼ਵਾਸੀ ਯਹੂਦੀ ਅਤੇ ਵਿਸ਼ਵਾਸੀ ਗੈਰ ਯਹੂਦੀ ਇਕੱਠੇ ਹਨ, ਇੱਕ ਲੋਕ ਇੱਕੋ ਜੜ ਤੋਂ ਪੋਸਿਆ ਜਾਂਦਾ ਹੈ। ਟਿਮ ਕੈਲਰ ਦੱਸਦਾ ਹੈ, ਪੌਲੁਸ ਦੀ ਗੈਰ ਯਹੂਦੀਆਂ ਨੂੰ ਚੇਤਾਵਨੀ ਇਹ ਹੈ ਕਿ ਉਹਨਾਂ ਨੂੰ ਸ਼ੇਖੀ ਨਹੀਂ ਮਾਰਨੀ ਚਾਹੀਦੀ, ਉਹਨਾਂ ਟੁੱਟੀਆਂ ਹੋਈਆਂ ਟਹਿਣੀਆਂ ਨੂੰ ਨੀਵਾਂ ਨਹੀਂ ਸਮਝਣਾ ਚਾਹੀਦਾ। ਅਵਿਸ਼ਵਾਸੀ ਯਹੂਦੀ ਉਹਨਾਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹ ਇਸਰਾਇਲ ਦੇ ਬਾਈਬਲੀ ਧਰਮ ਦੇ ਲਾਭਪਾਤਰੀ ਹਨ। ਉਹਨਾਂ ਨੂੰ ਇਸਰਾਇਲ ਦੇ ਰੁੱਖ ਵਿੱਚ ਕਮਲਬੱਧ ਕੀਤਾ ਗਿਆ ਹੈ, ਉਹ ਅਬਰਾਹਮ ਨੂੰ ਦਿੱਤੇ ਗਏ ਵਾਅਦਿਆਂ ਨੂੰ ਵਾਰਸ ਬਣਾਉਂਦੇ ਹਨ ਕਿਉਂਕਿ ਉਹਨਾਂ ਕੋਲ ਅਬਰਾਹਮ ਵਰਗਾ ਵਿਸ਼ਵਾਸ ਹੈ। ਪਰ ਇਹ ਸਭ ਵਿੱਚ ਉਹ ਬਾਈਬਲੀ ਇਤਿਹਾਸ ਅਤੇ ਇਸਰਾਇਲ ਰਾਹੀਂ ਆਉਣ ਵਾਲੇ ਵਾਅਦਿਆਂ ਦੇ ਪ੍ਰਵਾਹ ਵਿੱਚ ਆਉਂਦੇ ਹਨ ਅਤੇ ਖੜ੍ਹੇ ਰਹਿੰਦੇ ਹੁੰਦੇ ਹਨ। ਇਸ ਤਰ੍ਹਾਂ ਉਹਨਾਂ ਨੂੰ ਸਾਨੂੰ ਯਹੂਦੀਆਂ ਨੂੰ ਨੀਵਾਂ ਨਹੀਂ ਸਮਝਣਾ ਚਾਹੀਦਾ, ਸਗੋਂ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ। ਤੁਸੀਂ ਜੜ ਦਾ ਸਮਰਥਨ ਨਹੀਂ ਕਰਦੇ, ਪਰ ਜੜ ਦਾ ਤੁਹਾਡਾ ਸਮਰਥਨ ਕਰਦੀ ਹੈ। ਗੈਰ ਯਹੂਦੀਆਂ ਲਈ ਯਹੂਦੀਆਂ ਦਾ ਨਿਰੰਤਰ ਨਿਰਾਦਰ ਕਰਨਾ ਸਭ ਤੋਂ ਅਣਉਚਿਤ ਹੈ, ਅਤੇ ਸਾਡੇ ਕੋਲ ਇੱਕ ਯਹੂਦੀ ਬਾਈਬਲ ਅਤੇ ਇੱਕ ਯਹੂਦੀ ਮਸੀਹਾ ਹੈ। ਆਓ ਅਸੀਂ ਸੰਯੁਕਤ ਲੋਕਾਂ ਵਿੱਚ ਖੜ੍ਹੇ ਹੋ ਹਾਂ ਜੋ ਯਹੂਦੀ ਅਤੇ ਵਿਸ਼ਵਾਸੀ ਗੈਰ ਯਹੂਦੀ ਇੱਕੋ ਰੂਪ ਵਿੱਚ ਇਕੱਠੇ ਹੋਏ ਹਨ। ਇਸ ਦਾ ਪੋਸ਼ਣ ਇੱਕੋ ਜੜ ਤੋਂ ਪ੍ਰਾਪਤ ਕਰਦੇ ਹਨ। ਅਸੀਂ ਮਸੀਹ ਵਿੱਚ ਇੱਕ ਹਾਂ। ਨਸਲੀ ਪੱਧਰ 'ਤੇ, ਰਾਸ਼ਟਰੀ ਪੱਧਰ 'ਤੇ ਅਤੇ ਸੱਭਿਆਚਾਰਕ ਪੱਧਰ 'ਤੇ। ਨਸਲੀ ਪੱਧਰ 'ਤੇ ਸਾਡੇ ਵਿਚਕਾਰ ਅਣਗਿਣਤ ਅੰਤਰ ਭਾਵੇਂ ਕਿੰਨੇ ਵੀ ਹੋਣ, ਅਸੀਂ ਮਸੀਹ ਵਿੱਚ ਇੱਕ ਹਾਂ। ਅਸੀਂ ਜੋ ਵੀ ਹਾਂ ਅਤੇ ਜਿੱਥੇ ਵੀ ਹਾਂ, ਸਾਨੂੰ ਯਹੂਦੀਆਂ ਨੂੰ ਨੀਵਾਂ ਸਮਝਣਾ ਨਹੀਂ ਚਾਹੀਦਾ, ਕਿਉਂਕਿ ਅਸੀਂ ਉਹਨਾਂ ਦੀ ਮਿੱਟੀ ਤੋਂ ਉੱਗਦੇ ਹਾਂ ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਆਉਣ ਵਾਲੇ ਦਿਨ ਦੁਬਾਰਾ ਕਮਲਬੱਧ ਕੀਤੇ ਜਾਣਗੇ। ਪੌਲੁਸ ਦੀ ਦਲੀਲ ਅੱਗੇ ਵੱਧਦੀ ਹੈ। ਉਹ ਕਹਿੰਦਾ ਹੈ ਕਿ ਗੈਰ ਯਹੂਦੀ ਲੋਕਾਂ ਨੂੰ ਨਾ ਸਿਰਫ ਯਹੂਦੀਆਂ ਪ੍ਰਤੀ ਹੰਕਾਰੀ ਆਤਮ ਸੰਤੁਸ਼ਟੀ ਤੋਂ ਬਚਣਾ ਚਾਹੀਦਾ, ਸਗੋਂ ਯਹੂਦੀਆਂ ਦੀ ਉਦਾਹਰਣ ਤੋਂ ਡਰਨਾ ਵੀ ਚਾਹੀਦਾ ਹੈ। ਉਹ ਕੱਟੇ ਗਏ ਸਨ। ਜੇ ਉਹਨਾਂ ਨੂੰ ਕੱਟ ਦਿੱਤਾ ਗਿਆ ਸੀ ਤਾਂ ਕੀ ਤੁਸੀਂ ਵੀ ਕੱਟੇ ਜਾ ਸਕਦੇ ਹੋ? ਹੁਣ ਇਹ ਚੁਣੌਤੀਪੂਰਨ ਹੈ, ਹੈ ਨਾ? ਜੇ ਉਹਨਾਂ ਨੂੰ ਕੱਟ ਦਿੱਤਾ ਗਿਆ ਸੀ ਤਾਂ ਕੀ ਤੁਸੀਂ ਵੀ ਹੋ ਸਕਦੇ ਹੋ? ਸਾਵਧਾਨ ਰਹੋ, ਧਿਆਨ ਰੱਖੋ ਕਿ ਇਹ ਉਸ ਨਾਲ ਟਕਰਾਉਂਦਾ ਹੈ ਜੋ ਅਸੀਂ ਅਧਿਆਇ 8 ਵਿੱਚ ਆਪਣੀ ਸੁਰੱਖਿਆ ਅਤੇ ਭਰੋਸੇ ਬਾਰੇ ਸਿੱਖ ਰਹੇ ਸੀ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਪਰਮੇਸ਼ੁਰ ਆਪਣੇ ਚੁਣੇ ਹੋਏ ਲੋਕਾਂ ਨੂੰ ਵਿਸ਼ਵਾਸ ਵਿੱਚ ਅੰਤ ਤੱਕ ਦ੍ਰਿੜ ਰਹਿਣ, ਸੰਪੂਰਨ ਵਿਸ਼ਵਾਸ ਨਹੀਂ ਅਤੇ ਸੰਘਰਸ਼ਾਂ ਤੋਂ ਬਿਨਾਂ ਨਹੀਂ, ਪਰ ਫਿਰ ਵੀ ਵਿਸ਼ਵਾਸ ਵਿੱਚ ਦ੍ਰਿੜ ਰਹਿਣ ਲਈ ਪ੍ਰੇਰਿਤ ਕਰੇਗਾ। ਅਤੇ ਬਾਈਬਲ ਆਮ ਤੌਰ 'ਤੇ ਈਸਾਈਆਂ ਨੂੰ ਧਮਕੀ ਦਿੰਦੀ ਹੈ ਕਿ ਜੇ ਉਹ ਆਪਣਾ ਵਿਸ਼ਵਾਸ ਬਰਬਾਦ ਕਰਦੇ ਹਨ ਤਾਂ ਉਹ ਗੁਆਚ ਜਾਣਗੇ। ਮੈਨੂੰ ਨਹੀਂ ਲੱਗਦਾ ਕਿ ਇਹ ਅਸੰਗਤ ਹੈ, ਕਿਉਂਕਿ ਇਹ ਧਰਮੀਆਂ ਧਮਕੀਆਂ ਉਹਨਾਂ ਸਾਧਨਾਂ ਵਿੱਚੋਂ ਇੱਕ ਹਨ ਜੇ ਪਰਮੇਸ਼ੁਰ ਆਪਣੇ ਲੋਕਾਂ ਨੂੰ ਰੋਕਣ ਲਈ ਵਰਤਦਾ ਹੈ ਅਤੇ ਅੰਤ ਤੱਕ ਵਫ਼ਾਦਾਰ ਪਾਉਂਦਾ ਹੈ। ਜਦੋਂ ਉਹ ਧਮਕੀ ਦਿੰਦਾ ਹੈ ਜਿਵੇਂ ਕਿ ਹੰਕਾਰ ਨਾ ਕਰੋ, ਵਿਸ਼ਵਾਸੀ ਯਹੂਦੀਆਂ ਉੱਤੇ ਸ਼ੇਖੀ ਨਾ ਮਾਰੋ, ਕਿਉਂਕਿ ਨਹੀਂ ਤਾਂ ਤੁਸੀਂ ਵੀ ਕੱਟੇ ਜਾਓਗੇ। ਸੱਚੇ ਵਿਸ਼ਵਾਸੀ, ਸੱਚੇ ਈਸਾਈ ਇਸ ਨੂੰ ਦਿਲ ਵਿੱਚ ਲੈਂਦੇ ਹਨ ਅਤੇ ਹੈਰਾਨ ਹੁੰਦੇ ਹਨ। ਉਹ ਡਰਦੇ ਹਨ, ਉਹ ਕੰਬਦੇ ਹਨ ਕਿ ਉਹ ਕਿੰਨੇ ਨਾਜ਼ੁਕ ਅਤੇ ਕਿਰਪਾ ਅਤੇ ਕਿੰਨੇ ਨਿਰਭਰ ਹਨ। ਅਤੇ ਉਹਨਾਂ ਦੀ ਅਸਲੀਅਤ ਕਿੰਨੀ ਮਹੱਤਵਪੂਰਨ ਹੈ ਅਤੇ ਕਿੰਨਾ ਜ਼ਰੂਰੀ ਹੈ ਕਿ ਉਹ ਪ੍ਰਮਾਣਿਕ ਈਸਾਈ ਜੀਵਨ ਜਿਊਣ। ਇਸ ਤਰ੍ਹਾਂ ਧਮਕੀ ਉਹਨਾਂ ਨੂੰ ਡਿੱਗਣ ਤੋਂ ਬਚਾਉਣ ਵਿੱਚ ਮਦਦ ਕਰਦੀ ਹੈ। ਦੂਜੇ ਪਾਸੇ ਚਰਚ ਵਿੱਚ ਪਖੰਡੀ ਦਿਖਾਵਾ ਕਰਨ ਵਾਲੇ ਉਹ ਲੋਕ ਜੋ ਅਸਲ ਵਿੱਚ ਅਧਿਆਤਮਿਕ ਨਹੀਂ ਹਨ ਅਤੇ ਸਿਰਫ ਧਾਰਮਿਕ ਗਤੀਵਿਧੀਆਂ ਵਿੱਚੋਂ ਲੰਘ ਰਹੇ ਹਨ, ਉਹ ਬਾਈਬਲ ਦੀਆਂ ਚੇਤਾਵਨੀਆਂ ਅਤੇ ਨਿਰੰਤਰ ਨਿਮਰਤਾ ਨਾਲ ਨਹੀਂ ਕੰਬਦੇ। ਉਹ ਇਹਨਾਂ ਹਵਾਲਿਆਂ ਦੇ ਪ੍ਰਤੀ ਆਪਣੀ ਉਦਾਸੀਨਤਾ ਨੂੰ ਜਾਇਜ਼ ਠਹਿਰਾਉਣ ਲਈ ਸਦੀਵੀ ਸੁਰੱਖਿਆ ਦੇ ਸਿਧਾਂਤ ਦੀ ਵਰਤੋਂ ਵੀ ਕਰ ਸਕਦੇ ਹਨ। ਆਓ ਇਹਨਾਂ ਚੇਤਾਵਨੀ ਹਵਾਲਿਆਂ ਨੂੰ ਨਜ਼ਰਅੰਦਾਜ਼ ਕਰੀਏ ਅਤੇ ਆ ਉਹਨਾਂ ਨੂੰ ਗੰਭੀਰਤਾ ਨਾਲ ਲਈਏ। ਆਖਿਰਕਾਰ ਅਸੀਂ ਸਦੀਵੀ ਤੌਰ 'ਤੇ ਪਰਮੇਸ਼ੁਰ ਸੁਰੱਖਿਅਤ ਹਾਂ। ਇਸ ਤਰ੍ਹਾਂ ਕੰਮ ਕਰਨਾ ਇੱਕ ਸੰਕੇਤ ਹੈ ਕਿ ਅਜਿਹੇ ਕਾ ਲੋਕ ਬਹੁਤ ਸਾਰੇ ਖਤਰੇ ਵਿੱਚ ਹਨ ਅਤੇ ਸੱਚੇ ਈਸਾਈ ਬਿਲਕੁਲ ਵੀ ਨਹੀਂ ਹੋ ਸਕਦੇ। ਆਇਤ 22 ਪੌਲੁਸ ਸਾਨੂੰ ਦਿਆਲਤਾ ਅਤੇ ਗੰਭੀਰਤਾ ਨੂੰ ਧਿਆਨ ਵਿੱਚ ਰੱਖਣ ਲਈ ਕਹਿੰਦਾ ਹੈ। ਪਰਮੇਸ਼ੁਰ ਉਹਨਾਂ ਲੋਕਾਂ ਪ੍ਰਤੀ ਸਖਤੀ ਜੋ ਡਿੱਗ ਪਏ ਹਨ, ਪਰ ਤੁਹਾਡੇ ਪ੍ਰਤੀ ਪਰਮੇਸ਼ੁਰ ਦੀ ਦਿਆਲਤਾ। ਪਰਮੇਸ਼ੁਰ ਅਵਿਸ਼ਵਾਸੀ ਇਸਰਾਇਲ ਦੀ ਉਦਾਹਰਣ ਨੂੰ ਕਿਸੇ ਵੀ ਤਰ੍ਹਾਂ ਦੀ ਅਚਾਨਕ ਸੰਤੁਸ਼ਟੀ ਨੂੰ ਰੋਕਣਾ ਚਾਹੁੰਦਾ ਹੈ। ਫਿਰ ਉਹ ਇਹ ਸੰਭਾਵਨਾ ਪੈਦਾ ਕਰਦਾ ਹੈ ਕਿ ਜੋ ਯਹੂਦੀ ਲੋਕ ਆਪਣੇ ਵਿਸ਼ਵਾਸ ਵਿੱਚ ਨਹੀਂ ਰਹਿੰਦੇ ਤਾਂ ਉਹਨਾਂ ਨੂੰ ਕਮਲਬੱਧ ਕੀਤਾ ਜਾਵੇਗਾ, ਕਿਉਂਕਿ ਪਰਮੇਸ਼ੁਰ ਕੋਲ ਉਹਨਾਂ ਨੂੰ ਦੁਬਾਰਾ ਕਮਲਬੱਧ ਕਰਨ ਦੀ ਸ਼ਕਤੀ ਹੈ। ਅਤੇ ਜਿਵੇਂ ਉਹ ਕਰਦਾ ਹੈ, ਅਸੀਂ ਇੱਕ ਲੋਕ ਹੋਵਾਂਗੇ, ਸਿਰਫ ਇੱਕ ਹੀ ਸ਼ੈਤਾਨ ਦਾ ਇੱਕ ਹੀ ਸਿਰਫ ਇੱਕ ਹੀ ਜੈਤੂਨ ਦਾ ਰੁੱਖ ਹੈ ਜਿਸ ਨਾਲ ਯਹੂਦੀ ਅਤੇ ਗੈਰ ਯਹੂਦੀ ਵਿਸ਼ਵਾਸੀ ਸੰਬੰਧਿਤ ਹਨ। ਪਰਮੇਸ਼ੁਰ ਦਾ ਬਚਨ ਇੱਕ ਸੁਰੱਖਿਅਤ ਲੋਕਾਂ ਵਿੱਚ ਖੜ੍ਹਾ ਹੈ, ਪਰਮੇਸ਼ੁਰ ਦਾ ਬਚਨ ਇੱਕ ਉਦੇਸ਼ਪੂਰਨ ਸ਼ਕਤੀ ਵਿੱਚ ਖੜ੍ਹਾ ਹੈ, ਪਰਮੇਸ਼ੁਰ ਦਾ ਬਚਨ ਇੱਕ ਸੰਯੁਕਤ ਲੋਕਾਂ ਵਿੱਚ ਖੜ੍ਹਾ ਹੈ। ਅੰਤ ਵਿੱਚ ਧਿਆਨ ਦਿਓ ਕਿ ਪਰਮੇਸ਼ੁਰ ਦਾ ਬਚਨ ਇਸਰਾਇਲ ਲਈ ਭਵਿੱਖ ਦੀ ਦਇਆ ਵਿੱਚ ਖੜ੍ਹਾ ਹੈ। ਇਹ ਭਾਗ ਅਸਲ ਵਿੱਚ ਰੋਮੀਆਂ 9-11 ਦੇ ਪੂਰੇ ਤਰਕ ਦਾ ਸਿੱਟਾ ਹੈ। ਉਸਨੇ ਸਵਾਲ ਕੀਤਾ ਹੈ ਕਿ ਕੀ ਪਰਮੇਸ਼ੁਰ ਦਾ ਵਚਨ ਅਸਫਲ ਹੋ ਗਿਆ ਹੈ 9-6, ਅਤੇ ਉਸਨੇ ਇਸ ਬਾਰੇ ਸੋਚਿਆ ਕਿ ਕੀ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਸਨੇ ਦੋਵਾਂ ਸੁਝਾਵਾਂ ਨੂੰ ਰੱਦ ਕਰ ਦਿੱਤਾ ਹੈ। ਉਹਦੇ 11 ਵਿੱਚ ਬਹਿਸ ਕਰ ਰਿਹਾ ਹੈ ਕਿ ਪਰਮੇਸ਼ੁਰ ਦਾ ਵਚਨ ਇੱਕ ਸੁਰੱਖਿਅਤ ਲੋਕਾਂ ਵਿੱਚ ਖੜ੍ਹਾ ਹੈ, ਨਸਲੀ ਇਸਰਾਇਲੀਆਂ ਦਾ ਇੱਕ ਬਕੀਆ ਜੋ ਬਚੇ ਹੋਏ ਹਨ ਅਤੇ ਬਚਾਏ ਜਾ ਰਹੇ ਹਨ। ਉਸਨੇ ਦਿਖਾਇਆ ਕਿ ਅਵਿਸ਼ਵਾਸੀ ਇਸਰਾਇਲ ਦੀ ਇੱਕ ਉਦੇਸ਼ਪੂਰਨ ਕਠੋਰਤਾ ਸੀ ਜਿਸ ਵਿੱਚ ਉਹਨਾਂ ਦੀ ਅਸਫਲਤਾ ਨੇ ਗੈਰ ਯਹੂਦੀ ਮੁਕਤੀ ਦਾ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਪਰਮੇਸ਼ੁਰ ਦੀ ਉਸਤਤ ਕੀਤੀ ਜੋ ਇਸ ਤਰ੍ਹਾਂ ਸੀ ਨਹੀਂ ਤਾਂ ਅਸੀਂ ਲਗਭਗ ਸਾਰੇ ਗੁਆਚ ਜਾਂਦੇ। ਉਸਨੇ ਦਲੀਲ ਦਿੱਤੀ ਕਿ ਪਰਮੇਸ਼ੁਰ ਦਾ ਇੱਕ ਸੰਯੁਕਤ ਲੋਕਾਂ ਨੂੰ ਬਣਾਉਣਾ ਸੰਯੁਕਤ ਲੋਕਾਂ ਨੂੰ ਬਣਾ ਰਿਹਾ ਹੈ, ਜਿਵੇਂ ਕਿ ਉਹ ਗੈਰ ਯਹੂਦੀ ਟਾਹਣੀਆਂ ਨੂੰ ਰੁੱਖ ਵਿੱਚ ਕਮਲਬੱਧ ਕਰਦਾ ਹੈ, ਪਰ ਹੁਣ ਇੱਕ ਭੇਦ ਪ੍ਰਗਟ ਕਰਦਾ ਹੈ। 25-26, ਭਰਾਵੋ, ਤੁਸੀਂ ਆਪਣੀ ਨਜ਼ਰ ਵਿੱਚ ਬੁੱਧੀਮਾਨ ਨਾ ਹੋਵੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਭੇਦ ਨੂੰ ਸਮਝੋ। ਇਸਰਾਇਲ ਉੱਤੇ ਇੱਕ ਅੰਸ਼ੰਕ ਕਠੋਰਤਾ ਆਈ ਹੈ ਜਦੋਂ ਤੱਕ ਗੈਰ ਯਹੂਦੀ ਲੋਕਾਂ ਦੀ ਸੰਪੂਰਨਤਾ ਅੰਦਰ ਨਹੀਂ ਆ ਜਾਂਦੀ ਅਤੇ ਇਸ ਤਰ੍ਹਾਂ ਸਾਰਾ ਇਸਰਾਇਲ ਬਚਾਇਆ ਜਾਵੇਗਾ। ਇਸਰਾਇਲ ਦਾ ਇੱਕ ਅੰਸ਼ ਕਠੋਰਤਾ ਜਦੋਂ ਤੱਕ ਗੈਰ ਯਹੂਦੀ ਲੋਕਾਂ ਦੀ ਸੰਪੂਰਨਤਾ ਅੰਦਰ ਨਹੀਂ ਆ ਜਾਂਦੀ ਅਤੇ ਇਸ ਤਰ੍ਹਾਂ ਸਾਰਾ ਇਸਰਾਇਲ ਬਚਾਇਆ ਜਾਵੇਗਾ। ਖੈਰ, ਇਸਰਾਇਲ ਇਸ ਦੇ ਆਲੇ ਦੁਆਲੇ ਬਹੁਤ ਵੱਡਾ ਵਿਵਾਦ ਹੈ ਅਤੇ ਠੋਸ ਧਰਮ ਪਰਿਵਰਤਨ ਵੱਖ ਵੱਖ ਦਿਸ਼ਾਵਾਂ ਵਿੱਚ ਬਹਿਸ ਕਰ ਰਹੇ ਹਨ, ਪਰ ਅਜਿਹਾ ਲੱਗਦਾ ਹੈ ਕਿ ਪਰਮੇਸ਼ੁਰ ਪੌਲਸ ਇੱਥੇ ਕੁਝ ਪ੍ਰਗਟ ਕਰ ਰਿਹਾ ਹੈ। ਇਸਰਾਇਲ ਉੱਤੇ ਅੰਸ਼ ਕਠੋਰਤਾ ਆਈ ਹੈ। ਖੈਰ, ਅਸੀਂ ਇਹ ਅੰਸ਼ਕ ਸਮਝਦੇ ਹਾਂ ਕਿ ਅਸੀਂ ਇਸ ਨੂੰ ਪਾਠ ਵਿੱਚ ਦੇਖਿਆ ਹੈ ਅਤੇ ਇਸ ਨੂੰ ਅਨੁਭਵ ਵਿੱਚ ਦੇਖਦੇ ਹਾਂ ਅਤੇ ਜਦੋਂ ਤੱਕ ਗੈਰ ਯਹੂਦੀ ਲੋਕਾਂ ਦੀ ਸੰਪੂਰਨਤਾ ਅੰਦਰ ਨਹੀਂ ਆ ਜਾਂਦੀ ਇਸ ਤਰ੍ਹਾਂ ਸਾਰਾ ਇਸਰਾਇਲ ਬਚਾਇਆ ਜਾਵੇਗਾ। ਖੈਰ, ਸਾਰਾ ਇਸਰਾਇਲ ਕੌਣ ਹੈ? ਜਦੋਂ ਪੌਲਸ ਸਾਰਾ ਇਸਰਾਇਲ ਕਹਿੰਦਾ ਹੈ ਤਾਂ ਉਸਦਾ ਕੀ ਅਰਥ ਹੈ? ਕੁਝ ਲੋਕ ਇਹ ਕਹਿਣਾ ਚਾਹੁੰਦੇ ਹਨ ਕਿ ਇਹ ਸਿਰਫ ਇਸਰਾਇਲ ਦੇ ਚੁਣੇ ਹੋਏ ਬਕੀਆ ਹਨ, ਪਰ ਇਸ ਨੂੰ ਇੱਕ ਅਰਥਹੀਣ ਬਿਆਨ ਦਾ ਬਣਾਉਣਾ ਹੈ। ਬੇਸ਼ੱਕ ਸਾਰੇ ਚੁਣੇ ਹੋਏ ਲੋਕ ਬਚਾਏ ਜਾਣਗੇ। ਇਸ ਤੋਂ ਇਲਾਵਾ ਆਇਤ 25 ਵਿੱਚ ਇਸਰਾਇਲ ਸ਼ਬਦ ਦਾ ਸਪਸ਼ਟ ਤੌਰ 'ਤੇ ਮਤਲਬ ਗੈਰ ਯਹੂਦੀਆਂ ਅਤੇ ਦੇ ਉਲਟ ਨਸਲੀ ਇਸਰਾਇਲ ਹੈ। ਇਸ ਲਈ ਅਜਿਹਾ ਲੱਗਦਾ ਹੈ ਕਿ ਇਹ ਯਹੂਦੀਆਂ ਨੂੰ ਇੱਕ ਪੂਰੇ ਸਰੀਰ ਵਜੋਂ ਦਰਸਾਉਂਦਾ ਹੈ। ਆਇਤ 26-27 ਵਿੱਚ ਸਾਡੇ ਕੋਲ ਪੁਰਾਣਾ ਨੇਮ ਦੇ ਇਹ ਹਵਾਲੇ ਹਨ ਜੋ ਸਿਓਨ ਤੋਂ ਆਉਣ ਵਾਲੇ ਮੁਕਤੀਦਾਤਾ ਬਾਰੇ ਗੱਲ ਕਰਦੇ ਹਨ ਜੋ ਉਹਨਾਂ ਦਾ ਪਾਪ ਦੂਰ ਕਰੇਗਾ। ਯਕੀਨਨ ਇਹ ਯੇਸੂ ਹੈ। ਇਸ ਲਈ ਪੌਲਸ ਜੋ ਕਹਿ ਰਿਹਾ ਹੈ ਉਹ ਇਹ ਹੈ ਕਿ ਕਿਸੇ ਸਮੇਂ ਇਸਰਾਇਲ ਯੇਸੂ ਮਸੀਹ ਦੁਆਰਾ ਮੁਕਤੀ ਦਾ ਅਨੁਭਵ ਕਰੇਗਾ। ਇਸ ਦਾ ਮਤਲਬ ਇਹ ਹੈ ਕਿ ਪੌਲਸ ਯਹੂਦੀ ਲੋਕਾਂ ਦੇ ਨਿਰੰਤਰ ਪ੍ਰਚਾਰ ਨੂੰ ਜ਼ੋਰਦਾਰ ਢੰਗ ਨਾਲ ਉਤਸ਼ਾਹਿਤ ਕਰ ਰਿਹਾ ਹੈ ਕਿ ਸਾਡੇ ਦਿਲਾਂ ਵਿੱਚ ਯਹੂਦੀ ਲੋਕਾਂ ਲਈ ਇੱਛਾ ਅਤੇ ਪ੍ਰਾਰਥਨਾ ਹੈ ਕਿ ਉਹ ਬਚਾਏ ਜਾ ਸਕਣ। ਇਸ ਅਧਿਆਏ ਵਿੱਚ ਪੌਲਸ ਦੀ ਦਲੀਲ ਦਾ ਇੱਕ ਮਹੱਤਵਪੂਰਨ ਹਿੱਸਾ ਯਹੂਦੀ ਵਿਰੋਧ ਸੰਤੁਸ਼ਟੀ ਅਤੇ ਯਹੂਦੀਆਂ ਨੂੰ ਰੱਦ ਕਰਨ ਦੇ ਵਿਰੁੱਧ ਹੈ। ਉਹ ਇਸ ਭੇਤ ਨੂੰ ਪ੍ਰਗਟ ਕਰ ਰਿਹਾ ਹੈ ਕਿ ਉਹਨਾਂ ਵਿੱਚ ਬਹੁਤ ਸਾਰੇ ਬਚਾਏ ਜਾਣ ਵਾਲੇ ਹਨ। ਸਾਨੂੰ ਯਹੂਦੀ ਵਿਰੋਧ ਦੇ ਕਿਸੇ ਵੀ ਸੰਕੇਤ ਤੋਂ ਭੱਜਣ ਅਤੇ ਨਸਲੀ ਇਸਰਾਇਲ ਨਸਲੀ ਯਹੂਦੀਆਂ ਦੀ ਮੁਕਤੀ ਦੀ ਭਾਲ ਕਰਨ ਦੀ ਲੋੜ ਹੈ। ਜਦੋਂ ਪੌਲਸ ਕਹਿੰਦਾ ਹੈ ਸਾਰਾ ਇਸਰਾਇਲ ਬਚਾਇਆ ਜਾਵੇਗਾ ਤਾਂ ਇਹ ਕਿੰਨੇ ਹਨ? ਖੈਰ, ਇਸਦਾ ਸਾਰੇ ਬਿਨਾਂ ਕਿਸੇ ਅਪਵਾਦ ਦੇ ਹੋਣ ਦੀ ਜ਼ਰੂਰਤ ਹੈ ਨਹੀਂ ਹੈ, ਪਰ ਇਸਦਾ ਅਰਥ ਇੱਕ ਵੱਡਾ ਸਮੂਹ ਜਾਪਦਾ ਹੈ ਅਤੇ ਇਹ ਉਸ ਨੂੰ ਉਹਨਾਂ ਵਿਕਲਪਾਂ ਵੱਲ ਵਾਪਸ ਲਿਆਉਂਦਾ ਹੈ ਜੋ ਮੈਂ ਸ਼ੁਰੂ ਵਿੱਚ ਸਕੈਚ ਕੀਤੇ ਸਨ। ਇਹ ਹੋ ਸਕਦਾ ਹੈ ਕਿ ਵਿਕਲਪ 3 ਸਹੀ ਹੋਵੇ। ਕਿ ਤੁਹਾਨੂੰ ਵਿਕਲਪ 3 ਯਾਦ ਹੈ? ਜਾਤੀ ਯਹੂਦੀਆਂ ਦਾ ਕੋਈ ਭਵਿੱਖ ਨਹੀਂ ਹੈ, ਸਮੂਹਿਕ ਧਰਮ ਪਰਿਵਰਤਨ ਨਹੀਂ ਹੈ ਅਤੇ ਨਾ ਹੀ ਉਹਨਾਂ ਲਈ ਕੋਈ ਵਿਸ਼ੇਸ਼ ਭੂਮਿਕਾ ਹੈ। ਯਹੂਦੀ ਪੌਲਸ ਦੇ ਦਿਨਾਂ ਤੋਂ ਲੈ ਕੇ ਅੰਤਮ ਦਿਨਾਂ ਤੱਕ ਬਾਕੀ ਸਾਰਿਆਂ ਵਾਂਗ ਹੀ ਬਚਾਏ ਜਾਣਗੇ। ਉਹ ਇੱਕ ਬੱਕੀਆਂ ਹਨ। ਜਦੋਂ ਪੌਲੁਸ ਬਹੁਤ ਸਾਰੇ ਇਸਰਾਇਲ ਦੇ ਬਚਾਏ ਜਾਣ ਬਾਰੇ ਗੱਲ ਕਰਦਾ ਹੈ ਤਾਂ ਉਹ ਉਸਦਾ ਮਤਲਬ ਉਸਦੇ ਵਰਗੇ ਸਾਰੇ ਬੱਕੀਆ ਲੋਕ ਅਤੇ ਕੋਈ ਵੀ ਯਹੂਦੀ ਵਿਅਕਤੀ ਹੈ ਜੋ ਪਿਛਲੇ ਹਫ਼ਤੇ ਬਚਾਇਆ ਗਿਆ ਸੀ ਅਤੇ ਸਾਰੇ ਸੱਚੇ ਇਸਰਾਇਲ ਜਿਵੇਂ ਕਿ ਸਨ। ਸਮੇਂ ਦੇ ਨਾਲ ਉਹਨਾਂ ਦੀ ਇੱਕ ਵੱਡੀ ਗਿਣਤੀ ਹੋਵੇਗੀ, ਪਰ ਮੈਂ ਇਹ ਸੋਚਣ ਤੋਂ ਬਿਨਾਂ ਮਦਦ ਨਹੀਂ ਕਰ ਸਕਦਾ ਕਿ ਇੱਕ ਵਿਕਲਪ ਤੋਂ ਨਿਸ਼ਾਨ ਨੇੜੇ ਹੋ ਸਕਦਾ ਹੈ। ਜਾਤੀ ਯਹੂਦੀਆਂ ਦਾ ਪ੍ਰਭੂ ਯਿਸੂ ਮਸੀਹ ਵੱਲ ਭਵਿੱਖ ਵਿੱਚ ਵੱਡੇ ਪੱਧਰ 'ਤੇ ਮੁੜਨਾ ਨਸਲੀ ਇਸਰਾਇਲ ਲਈ ਕਿਸੇ ਵੀ ਨਿਰੰਤਰ ਵੱਖਰੀ ਰਾਸ਼ਟਰੀ ਭੂਮਿਕਾ ਤੋਂ ਬਿਨਾਂ ਇਸਰਾਇਲ ਚਰਚ ਦਾ ਹਿੱਸਾ ਹੈ। ਇੱਕ ਹਕੀਕਤ ਇੱਕ ਲੋਕ ਇੱਕ ਜੈਤੂਨ ਦਾ ਰੁੱਖ ਜਿਵੇਂ ਕਿ ਯਹੂਦੀਆਂ ਦਾ ਸਮੂਹਿਕ ਧਰਮ ਪਰਿਵਰਤਨ ਹੁੰਦਾ ਹੈ। ਉਹਨਾਂ ਨੂੰ ਰਾਸ਼ਟਰੀ ਭਾਈਚਾਰੇ ਵਜੋਂ ਸਥਾਪਿਤ ਨਾ ਕੀਤੇ ਗਏ ਚਰਚ ਦੇ ਅੰਦਰ ਪਰਮਾਤਮਾ ਦੇ ਲੋਕਾਂ ਵਜੋਂ ਸ਼ਾਮਿਲ ਕੀਤਾ ਜਾਣਾ ਹੈ। ਅਤੇ ਇਸ ਲਈ ਮੈਨੂੰ ਲੱਗਦਾ ਹੈ ਕਿ ਹਵਾਲਾ ਇਹ ਸਿਖਾ ਰਿਹਾ ਕਿ ਜਿਵੇਂ ਜਿਵੇਂ ਅਸੀਂ ਅੰਤ ਦੇ ਨੇੜੇ ਪਹੁੰਚ ਰਹੇ ਹਾਂ ਤਾਂ ਯਹੂਦੀਆਂ ਵਿੱਚ ਇੱਕ ਪੁਨਰ ਸੁਰਜੀਤ ਇੱਕ ਵੱਡੇ ਪੱਧਰ 'ਤੇ ਧਰਮ ਪਰਿਵਰਤਨ ਹੋਵੇਗਾ ਅਤੇ ਉਹ ਸਮੇਂ ਨਾ ਤਰੀਕੇ ਨਾਲ ਅਤੇ ਉਸੇ ਆਧਾਰ 'ਤੇ ਬਚਾਏ ਜਾਣਗੇ ਜਿਸ ਤਰ੍ਹਾਂ ਅਸੀਂ ਬਚੇ ਹਾਂ ਅਤੇ ਅਸੀਂ ਇੱਕ ਲੋਕ ਹੋਵਾਂਗੇ। ਪਰਮੇਸ਼ਰ ਦਾ ਬਚਨ ਇਸਰਾਇਲ ਦੀ ਭਵਿੱਖ ਦੀ ਦਇਆ ਵਿੱਚ ਖੜ੍ਹਾ ਹੈ। ਪ੍ਰਭੂ ਯਿਸੂ ਮਸੀਹ ਕਿਸੇ ਵੀ ਸਮੇਂ ਵਾਪਸ ਆ ਸਕਦਾ ਹੈ ਅਤੇ ਅਸੀਂ ਹੁਣ ਕੱਲ੍ਹ ਨਾਲੋਂ ਮਸੀਹ ਦੀ ਵਾਪਸੀ ਦੇ ਨੇੜੇ ਹਾਂ ਅਤੇ ਇਹ ਵਿਚਾਰ ਕਿ ਅਜੇ ਵੀ ਵੱਡੀ ਗਿਣਤੀ ਵਿੱਚ ਯਹੂਦੀ ਲੋਕ ਬਦਲੇ ਨਹੀਂ ਜਾ ਸਕਦੇ ਇਸ ਨੂੰ ਨਹੀਂ ਬਦਲਦਾ। ਜੇਕਰ ਇਹ ਨਹੀਂ ਸਮਝ ਹੈ ਤਾਂ ਪਰਮੇਸ਼ਰ ਇਹਨਾਂ ਘਟਨਾਵਾਂ ਨੂੰ ਤੇਜ਼ੀ ਨਾਲ ਅਚਾਨਕ ਅਤੇ ਨੇੜੇ ਉੱਤਰਾਧਿਕਾਰ ਵਿੱਚ ਪੂਰਾ ਕਰ ਸਕਦਾ ਹੈ। ਜੌਨ ਮਰੇ ਦਲੀਲ ਦਿੰਦੇ ਹਨ ਕਿ ਭਵਿੱਖ ਵਿੱਚ ਯਹੂਦੀਆਂ ਦਾ ਮੁੰਡਾ ਅਚਾਨਕ ਪ੍ਰਭੂ ਸੱਤਾ ਸੰਪੰਨ ਆਤਮਾ ਦੁਆਰਾ ਸੰਚਾਲਿਤ ਅਤੇ ਵਿਸ਼ਵ ਪੱਧਰ 'ਤੇ ਇੱਕ ਸਮੇਂ ਪ੍ਰਭਾਵ ਵਿੱਚ ਹੋ ਸਕਦਾ ਹੈ। ਯਾਦ ਰੱਖੋ ਕਿ ਪਰਮੇਸ਼ਰ ਮੁਕਤੀ ਵਿੱਚ ਪ੍ਰਭੂ ਸੱਤਾ ਸੰਪੰਨ ਹੈ ਅਤੇ ਇਸ ਲਈ ਇਹ ਕਿਸੇ ਵੀ ਤਰ੍ਹਾਂ ਮਸੀਹ ਦੀ ਵਾਪਸੀ ਦੀ ਸਾਡੀ ਉਮੀਦ ਨੂੰ ਕਮਜ਼ੋਰ ਨਹੀਂ ਕਰਦਾ। ਅਤੇ ਇਸ ਲਈ ਯਹੂਦੀਆਂ ਪ੍ਰਤੀ ਸਾਡਾ ਯਾਦ ਰੱਖਣਾ ਕਿ ਜ਼ਿਆਦਾਤਰ ਸ਼ਾਇਦ ਅਸੀਂ ਸਾਰੇ ਗੈਰ ਯਹੂਦੀ ਸਾਈ ਹਾਂ ਰਵੱਈਆ ਕੀ ਹੋਣਾ ਚਾਹੀਦਾ ਹੈ। ਖੈਰ ਸਭ ਤੋਂ ਪਹਿਲਾਂ ਪਿਆਰ ਆਇਤ 28 ਦੇਖੋ। ਖੁਸ਼ਖਬਰੀ ਦੇ ਸੰਬੰਧ ਦੇ ਵਿੱਚ ਉਹ ਤੁਹਾਡੇ ਲਈ ਪਰਮੇਸ਼ੁਰ ਦੇ ਦੁਸ਼ਮਣ ਹਨ, ਪਰ ਚੋਣ ਦੇ ਸੰਬੰਧ ਦੇ ਵਿੱਚ ਉਹ ਆਪਣੇ ਪੁਰਖਿਆਂ ਦੀ ਖਾਤਰ ਪਿਆਰ ਹਨ ਕਿਉਂਕਿ ਪਰਮੇਸ਼ੁਰ ਦੇ ਤੋਹਫ਼ੇ ਅਤੇ ਬੁਲਾਵਾ ਅਟਲ ਹੈ। ਆਖਰੀ ਪ੍ਰਤੀ ਉਹਨਾਂ ਦੀ ਦੁਸ਼ਮਣੀ ਦੇ ਬਾਵਜੂਦ ਪਰਮੇਸ਼ੁਰ ਉਹਨਾਂ ਨੂੰ ਉਹਨਾਂ ਦੇ ਪੁਰਖਿਆਂ ਪਿਤਾ ਅਤੇ ਪਰਮੇਸ਼ੁਰ ਦੇ ਤੋਹਫ਼ੇ ਅਤੇ ਉਹਨਾਂ ਦੇ ਉਸਦਾ ਸੱਦਾ ਇਸਰਾਇਲ ਨੂੰ ਆਪਣੇ ਲੋਕ ਬਣਾਉਣ ਲਈ ਉਸਦੀ ਵਚਨਬੱਧਤਾ ਅੰਤ ਵਿੱਚ ਅਟਲ ਹਨ ਦੇ ਵਾਅਦਿਆਂ ਕਰਕੇ ਪਿਆਰ ਕਰਦਾ ਹੈ। ਸਾਨੂੰ ਉਸ ਚੀਜ਼ ਨੂੰ ਪਿਆਰ ਕਰਨਾ ਚਾਹੀਦਾ ਹੈ ਜਿਸ ਨੂੰ ਪਰਮੇਸ਼ੁਰ ਪਿਆਰ ਕਰਦਾ ਹੈ। ਦੂਜਾ, ਮੈਨੂੰ ਲੱਗਦਾ ਹੈ ਕਿ ਸਾਡਾ ਰਵੱਈਆ ਉਮੀਦ ਜਿਹੜੀ ਹੈ ਹੋਣੀ ਚਾਹੀਦਾ ਹੈ। ਅਤੇ 23-31 ਦੇਖੋ, ਕੈਲਰ ਇਸ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ, ਈਸਾਈ ਨੂੰ ਆਪਣੇ ਆਪ ਨੂੰ ਕਹਿਣਾ ਚਾਹੀਦਾ ਹੈ ਕਿ ਮੈਂ ਪਰਮੇਸ਼ੁਰ ਦੀ ਅਣਅਗਿਆਕਾਰੀ ਕੀਤੀ ਅਤੇ ਖੁਸ਼ਖਬਰੀ 'ਤੇ ਵਿਸ਼ਵਾਸ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਹੁਣ ਮੇਰੇ ਵੱਲ ਵੇਖੋ, ਇੱਥੇ ਮੈਂ ਇੱਕ ਈਸਾਈ ਹਾਂ ਅੰਸ਼ਕ ਤੌਰ 'ਤੇ ਕਿਉਂਕਿ ਖੁਸ਼ਖਬਰੀ ਅਵਿਸ਼ਵਾਸੀ ਇਜ਼ਰਾਈਲ ਤੋਂ ਪਰੇ ਪਹੁੰਚ ਗਈ ਸੀ। ਜਿਸ ਲਈ ਜੇਕਰ ਪਰਮੇਸ਼ੁਰ ਉਹਨਾਂ ਦੀ ਅਣਅਗਿਆਕਾਰੀ ਰਾਹੀਂ ਆਪਣੀ ਦਇਆ ਨਾਲ ਮੇਰੇ ਤੱਕ ਪਹੁੰਚ ਸਕਦਾ ਹੈ ਤਾਂ ਉਹ ਨਿਸ਼ਚਿਤ ਤੌਰ 'ਤੇ ਮੇਰੀ ਨਿਸ਼ਚਾ ਰਾਹੀਂ ਆਪਣੀ ਦਇਆ ਨਾਲ ਉਹਨਾਂ ਤੱਕ ਪਹੁੰਚ ਸਕਦਾ ਹੈ। ਮੈਂ ਆਪਣੇ ਪ੍ਰਾਚੀਨ ਲੋਕਾਂ ਲਈ ਉਸਦੇ ਸ਼ਾਨਦਾਰ ਪ੍ਰਭੂ ਸੱਤਾ ਉਦੇਸ਼ਾਂ ਵਿੱਚ ਇੱਕ ਭੂਮਿਕਾ ਨਿਭਾ ਸਕਦਾ ਹਾਂ। ਇਸ ਲਈ ਪੌਲੁਸ ਆਪਣੀ ਦਲੀਲ ਨੂੰ ਖਤਮ ਕਰਦਾ ਹੈ। ਪਰਮੇਸ਼ੁਰ ਦਾ ਵਚਨ ਇੱਕ ਸੁਰੱਖਿਅਤ ਲੋਕਾਂ ਵਿੱਚ ਖੜ੍ਹਾ ਹੈ। ਪਰਮੇਸ਼ੁਰ ਦਾ ਵਚਨ ਇੱਕ ਉਦੇਸ਼ਪੂਰਨ ਸ਼ਕਤੀ ਵਿੱਚ ਖੜ੍ਹਾ ਹੈ। ਪਰਮੇਸ਼ੁਰ ਦਾ ਵਚਨ ਇੱਕ ਸੰਯੁਕਤ ਲੋਕਾਂ ਵਿੱਚ ਖੜ੍ਹਾ ਹੈ। ਪਰਮੇਸ਼ੁਰ ਦਾ ਵਚਨ ਇਸਰਾਇਲ ਲਈ ਭਵਿੱਖ ਦੀ ਦਇਆ ਵਿੱਚ ਖੜ੍ਹਾ ਹੈ। ਅਤੇ ਇਸ ਤਰ੍ਹਾਂ ਪੌਲੁਸ ਇਸ ਸ਼ਾਨਦਾਰ ਉਪਦੇਸ਼ ਨਾਲ ਆਇਤ 33-36 ਵਿੱਚ ਉਸਤਤ ਦਾ ਅਤੇ ਪੂਜਾ ਦਾ ਰਸਤਾ ਦਿੰਦਾ ਹੈ ਅਤੇ ਪ੍ਰਸਤਿਸ਼ ਦਾ ਰਸਤਾ ਦਿੰਦਾ ਹੈ। ਇਹ ਸਾਡੇ ਲਈ ਸਮਾਪਤ ਕਰਨ ਲਈ ਇੱਕ ਢੁਕਵਾਂ ਸਥਾਨ ਹੈ। ਉਹ ਪਰਮੇਸ਼ੁਰ ਦੇ ਧਨ, ਬੁੱਧੀ ਅਤੇ ਗਿਆਨ ਦੀ ਡੂੰਘਾਈ ਕਿੰਨੀ ਹੈ, ਉਸਦੇ ਨਿਰਦੇ ਕਿੰਨੇ ਅਣਗੋਲੇ ਹਨ ਅਤੇ ਉਸਦੇ ਰਾਹ ਕਿੰਨੇ ਅਣਗੋਲੇ ਹਨ, ਕਿਉਂਕਿ ਪ੍ਰਭੂ ਦੇ ਮਨ ਨੂੰ ਕਿਸ ਨੇ ਜਾਣਿਆ ਹੈ, ਜਾਂ ਕੌਣ ਉਸਦਾ ਸਲਾਹ ਕਰ ਰਿਹਾ ਹੈ, ਜਾਂ ਕਿਸ ਨੇ ਉਸਨੂੰ ਕੋਈ ਦਾਤ ਦਿੱਤੀ ਹੈ ਤਾਂ ਜੋ ਉਸਨੂੰ ਬਦਲਾ ਦਿੱਤਾ ਜਾ ਸਕੇ, ਕਿਉਂਕਿ ਉਸ ਤੋਂ ਉਸਦੇ ਰਾਹੀਂ ਅਤੇ ਉਸਦੇ ਲਈ ਸਭ ਕੁਝ ਹੈ, ਉਸਦੀ ਸਦਾ ਲਈ ਮਹਿਮਾ ਹੋਵੇ, ਆਮੀਨ। ਪਰਮੇਸ਼ੁਰ ਦਾ ਵਚਨ ਨੇਮਦਾਰੀ ਦੀ ਵਫਾਦਾਰੀ ਵਿੱਚ ਖੜ੍ਹਾ ਹੈ, ਆਮੀਨ।